सतनाम श्री वाहे गुरु साहिब जी सोरठ महला पंजवा ठांड पाई करतारे ताप छोड़ गया परवारे गुर पूरा है राखी सारण सच्चे की ताकी ठांड पाई करतारे ताप छोड़ गया परवारे गुर पूरा है राखी सारण सच्चे की ताकी परमेश्वर आप हुआ रखवाला शांत सहज सुख खिन मह उपजे प्रभ हुआ मन हुआ सदा सुखला रहाओ हर हर नाम दियो दारू तिन सगला रोग बिदारू अपनी कृपा तारी तिन सगली बात सवारी प्रभ अपना बिरद समारिया हमरा गुण अवगुण ना बिचारिया गुर का शब्द पयो साखी तिन सगली लाज राखी बोलाया बोली तेरा तू साहेब गुणी गहेरा जप नानक नाम सच साखी अपने दास की पैद राखी बोलाया बोली तेरा तू साहेब गुणी गहेरा जप नानक नाम सच साखी अपने दास की पैद राखी
वाहे गुरु जी का खालसा वाहे गुरु जी की फतेह गुरु रूप गुरु की साजी नवाजी गुरु स्वरूप गुरु खालसा सत संगत जी दीन दुनिया दे मालक शांति दे पुंज धन धन सतगुरु अर्जन दे सच्चे पातशाह महाराज जी ने एक उत्तम बगते दे रूप विच आपां नूं इज महान सिख्या दित्ती है। मैं लफ्ज कहा बगता बगते तीन किस्म दे ने उत्तम बगता गणेश बगता ते मध्यम बगता। गणिष्ठ बगता वह हुंदा है जिहड़ा धक्के दे नाल किसी नूं उपदेश देवे ते मध्यम बगता तो भाव हुंदा भी अपने पिंडे ते पानी नहीं पैण देना दूजिआं नूं समझाई जाना जिवें अपनी पंजाबी दी कहावत आखे धी नूं ते समझावे नूं नूं इहनूं मध्यम बगता कहिंदे हन। लेकिन उत्तम बगता वह हुंदा है जेड़ा अपने आप नूं कह के भी दूजे गुस्सा ना करन और सिख्या दूजिआं नूं देंदा है। ये लफ्ज़ मैं क्यों कहे ने जदके धन गुरु अर्जन दे सच्चे पातशाह महाराज की अजे बाल अवस्था है रिड़दे रिड़दे आए ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਨਾ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਬਾਰੇ ਚੁੱਕ ਕੇ ਤੇ ਆਪਣੀ ਗੋਦੀ ਚ ਬਿਠਾ ਲਿਆ। ਔਰ ਜਿਵੇਂ ਆਪਾਂ ਬਾਲਕਾਂ ਦਾ ਸੁਭਾਅ ਇਹਨੇ ਆ, ਉਹ ਥਾਲੀ ਵਿੱਚ ਹੱਥ ਪਾਉਂਦੇ ਨੇ। ਔਰ ਉੱਥੇ ਇਤਿਹਾਸ ਵੀ ਲਿਖਿਆ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਆਓ ਥਾਲ ਦਿਆ ਮਾਲਕਾ। ਇਹਦੇ ਤੋਂ ਪਹਿਲੀ ਘਟਨਾ ਇਹ ਹੈ ਕਿ ਜਦੋਂ ਰਿੜਦੇ ਰਿੜਦੇ ਆਏ ਤੇ ਸਤਿਗੁਰੂ ਪਾਤਸ਼ਾਹ ਨੇ ਸੁਭਾਵਕ ਆਖਿਆ, ਕੌਣ ਹੈ? ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਤੇ ਮਾਤਾ ਭਾਨੀ ਜੀ ਨੇ ਆਖਿਆ, ਦੋਤਾ ਜੀ ਦੋਤਾ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਗੋਦੀ ਬਿਠਾ ਕੇ ਆਖਿਆ, ਧੀਏ ਰਾਣੀਏ ਦੋਤਾ ਬਾਣੀ ਕਾ ਬੋਏ ਥਾ। ਅਜੇ ਸਾਡੀ ਆਮ ਭਾਸ਼ਾ ਬੋਲਦੇ ਵੀ ਨਹੀਂ, ਲੇਕਿਨ ਉਸ ਮੌਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਪਛੀਨਗੋਈ ਕੀਤੀ, ਭਵਿੱਖਤਬਾਣੀ ਕੀਤੀ, ਇਹ ਬਾਣੀ ਦਾ ਜਹਾਜ਼ ਹੈ। ਲੇਕਿਨ ਬਾਣੀ ਦਾ ਜਹਾਜ਼ ਹੁੰਦਿਆਂ ਹੋਇਆਂ ਵੀ ਉਹਨਾਂ ਇਹ ਨਹੀਂ ਆਖਿਆ ਕਿ ਮੈਂ ਬਾਣੀ ਦਾ ਜਹਾਜ਼ ਹਾਂ। ਆਪਾਂ ਸ਼ਬਦ ਦੀ ਅਖੀਰਲੀ ਪੌੜੀ ਸਰਵਣ ਕੀਤੀ ਹੈ, ਬੁਲਾਇਆ ਬੋਲੀ ਤੇਰਾ, ਹੇ ਵਾਹਿਗੁਰੂ ਮੇਰੀ ਚੇਨੀ ਸਮਰੱਥਾ ਨਹੀਂ ਕਿ ਮੈਂ ਕੁਝ ਕਹਿ ਸਕਾਂ, ਲੇਕਿਨ ਜਿਵੇਂ ਤੂੰ ਕਿਰਪਾ ਕੀਤੀ ਬੁਲਾਇਆ, ਮੈਂ ਉਹਦੇ ਮੁਤਾਬਕ ਬੋਲਿਆ ਹਾਂ। ਕਿਉਂ? ਤੂੰ ਗੁਣਾਂ ਦਾ ਸਾਗਰ ਹੈ। ਇਹਦੇ ਨਾਲ ਦੂਜੀ ਸਿੱਖਿਆ ਜੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਰੂਪਕ ਅਲੰਕਾਰ ਦੀ ਰੂਹ ਵੀ ਦਿੱਤੀ ਹੈ। ਤਿੰਨ ਤਰ੍ਹਾਂ ਦੇ ਤਾਪ ਨੇ, ਆਦੀ ਵਿਆਧੀ ਤੇ ਉਪਾਧੀ। ਸਾਡੇ ਕਈ ਵੇਰ ਗੁਰਮੁਖ ਪਿਆਰੇ ਅਰਦਾਸ ਕਰਨ ਲੱਗਿਆਂ ਵੀਰ ਇਹ ਪੰਕਤੀਆਂ ਪੜ੍ਹਦੇ ਨੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ। ਇਹ ਤਿੰਨ ਤਾਪ ਦੀਆਂ ਵੱਖ ਵੱਖ ਕਿਸਮਾਂ ਨੇ। ਆਪਾਂ ਇਸ ਸ਼ਬਦ ਵਿੱਚ ਗੁਰੂ ਦੀ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰਾਂਗੇ ਤੇ ਆਪਣੇ ਸੁਭਾਅ ਦੇ ਮੁਤਾਬਕ ਬੇਨਤੀ ਕਰਾਂ। ਮਨ ਆਪਣਾ ਘਰਾਂ ਵਿੱਚ ਗਿਆ ਹੈ, ਆਪਾਂ ਕਿਸੇ ਕੋਲ ਪੈਸੇ ਲੈਣੇ ਤੇ ਆਪਾਂ ਕਹਿੰਦੇ ਪਤਾ ਨਹੀਂ ਕਦੋਂ ਦੇਵੇਗਾ, ਆਪਾਂ ਉਹ ਗਿਣਤੀ ਕਰਦੇ ਹਾਂ। ਇਹ ਚੰਦਰੇ ਮਨ ਨੂੰ ਉਥੋਂ ਬੁਲਾਉਣ ਵਾਸਤੇ ਇਹ ਆਪਾਂ ਯਤਨ ਕਰਦੇ ਹਾਂ। ਗੁਰਮੁਖੋ ਜਿਹੜੀ ਸੂਰਜ ਦੀ ਕਿਰਨ ਹੈ ਨਾ, ਇਹਦੇ ਬਾਰੇ ਸਾਨੂੰ ਸਕੂਲੇ ਪੜ੍ਹਾਇਆ ਗਿਆ ਵੀ 1,86,000 ਮੀਲ ਪ੍ਰਤੀ ਸੈਕਿੰਡ ਸੂਰਜ ਦੀ ਕਿਰਨ ਦੀ ਰਫਤਾਰ ਹੈ। ਸੂਰ ਤੋਂ ਕਿਰਨਾਂ ਆਉਂਦੀਆਂ ਨਾ ਧਰਤੀ ਤੱਕ, ਸਾਡੇ ਵਿਗਿਆਨੀ ਵੀਰਾਂ ਦੀ ਭਾਸ਼ਾ ਦੇ ਮੁਤਾਬਕ ਸੂਰ ਦੀ ਕਿਰਨ ਦੀ ਰਫਤਾਰ 1,86,000 ਮੀਲ ਪ੍ਰਤੀ ਸੈਕਿੰਡ ਹੈ। ਲੇਕਿਨ ਜਿਹੜਾ ਮਨ ਹੈ ਨਾ, ਇਹ ਸੂਰ ਦੀਆਂ ਕਿਰਨਾਂ ਤੋਂ ਵੀ ਤੇਜ਼ ਹੈ, ਸੂਰ ਦੀਆਂ ਕਿਰਨਾਂ ਤੋਂ ਵੀ ਤੇਜ਼ ਹੈ। ਆਪਾਂ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਸਾਖੀ ਪੜ੍ਹਦੇ ਹਾਂ, ਕਿਤੇ ਸੁਲਤਾਨਪੁਰ ਜਾਣਾ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਆਪਣੀ ਸਤਿਕਾਰਯੋਗ ਭੈਣ ਬੇਬੇ ਨਾਨਕੀ ਕੋਲ ਰਹੇ, ਔਰ ਉੱਥੇ ਮੋਦੀਖਾਨਾ ਖੋਲਿਆ, ਉੱਥੇ ਗੁਰਦੁਆਰਾ ਅੰਤਰਜਾਮਤਾ ਸਾਹਿਬ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਜਿਹੜੇ ਦੋਖੀ ਸਨ ਚਾਹ ਚੜ ਗਿਆ ਵੀ ਜੈ ਰਾਮ ਦਾ ਰਿਸ਼ਤੇਦਾਰ ਬੇਬੇ ਨਾਨਕੀ ਦਾ ਵੀਰ ਕਹਿੰਦਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਜਾਪਦਾ ਵੀ ਸ਼ਾਇਦ ਉਹ ਇਸਲਾਮ ਧਰਮ ਨੂੰ ਪ੍ਰਵਾਨ ਕਰ ਲੈ। ਨੀਤੀ ਵਰਤੀ, ਕਹਿਣ ਲੱਗੇ ਭਾਈ ਤੁਸੀਂ ਆਹ ਬਚਨ ਕਹੇ ਨੇ ਤੇ ਜੇ ਤੁਹਾਡੇ ਮਨ ਵਿੱਚ ਇਹੋ ਜਿਹੀ ਵਿਚਾਰ ਹੈ ਵੀ ਤੁਹਾਡੇ ਵਾਸਤੇ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਫਰਮਾਜ ਪੜੋ। ਨਾਲ ਲਫ਼ਜ਼ ਕਿਹਾ ਕਿ ਸਾਡੇ ਨਾਲ ਨਮਾਜ਼ ਪੜੋ। ਇਸਲਾਮ ਦੇ ਵਿੱਚ ਇਕੱਠੇ ਹੋ ਕੇ ਨਮਾਜ਼ ਪੜ੍ਹਨ ਦਾ ਬੜਾ ਮਹਾਤਮ ਹੈ। ਇਸਲਾਮ ਦੇ ਵਿੱਚ ਇਹਨੂੰ ਬਹੁਤ ਪ੍ਰੈਫਰੈਂਸ ਦਿੱਤੀ ਹੈ ਵੀ ਇਕੱਠੇ ਹੋ ਕੇ ਨਮਾਜ਼ ਪੜ੍ਹੋ। ਔਰ ਇਸੇ ਕਰਕੇ ਆਪਾਂ ਵੇਖਦੇ ਹਾਂ ਜੁੰਮੇ ਵਾਲੇ ਦਿਨ ਸ਼ੁੱਕਰਵਾਰ ਨੂੰ ਉਹ ਚੇਚੇ ਤੌਰ ਤੇ ਇਕੱਠੇ ਹੋ ਕਰਕੇ ਨਮਾਜ਼ ਪੜ੍ਹਨ ਦਾ ਯਤਨ ਕਰਦੇ ਨੇ ਸਾਡੇ ਭਰਾ। ਜੁੰਮੇ ਦਾ ਦਿਨ ਆਇਆ, ਕਾਜੀ ਸਾਹਿਬ ਆਏ, ਦੌਲਤ ਖਾਂ ਨਵਾਬ ਆਇਆ, ਲੇਕਿਨ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਦੌਲਤ ਖਾਂ ਨੂੰ ਗੁਰੂ ਨਾਨਕ ਦਾ ਸਿੱਖ ਦਰਜ ਕੀਤਾ ਹੈ। ਕਿਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ, ਉਸ ਭਾਈ ਗੁਰਦਾਸ ਦੀ ਵਾਰਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ 20 ਸਿੱਖਾਂ ਦਾ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਨੇ, ਔਰ ਉਹਨਾਂ 20 ਦੇ ਵਿੱਚ ਭਾਈ ਦੌਲਤ ਖਾਂ ਦਾ ਨਾਂ ਵੀ ਆਇਆ। ਨਮਾਜ਼ ਆਰੰਭ ਹੋ ਗਈ ਤੇ ਸਤਿਗੁਰੂ ਪਾਤਸ਼ਾਹ ਡੋਲ ਵਿੱਚ ਖਲੋਤੇ ਰਹੇ। ਮੈਂ ਇਹ ਆਮ ਬੇਨਤੀ ਕਰਦਾ ਰਹਿੰਦਾ ਵੀ ਮੁਸਲਮਾਨਾਂ ਦੀਆਂ ਨਮਾਜ਼ ਪੜ੍ਹਨ ਦੀਆਂ ਦੋ ਗੱਲਾਂ ਬੜੀਆਂ ਵਧੀਆ ਨੇ। ਇੱਕੋ ਨਮਾਜ਼ ਪੜ੍ਹਦਿਆਂ ਗੱਲਾਂ ਨਹੀਂ ਕਰਦੇ, ਔਰ ਦੂਜਾ ਉਹਨਾਂ ਦੇ ਨਮਾਜ਼ ਪੜ੍ਹਦਿਆਂ ਅੱਗੋਂ ਦੀ ਚੀਜ਼ ਲੰਘਦੇ ਤੇ ਕਹਿੰਦੇ ਸਾਡੀ ਨਮਾਜ਼ ਕਜ਼ਾ ਹੋ ਗਈ, ਭੰਗ ਹੋ ਗਈ, ਤੇ ਆਪਾਂ ਤਾਂ ਆਪ ਹੀ ਨਮਾਜ਼ ਨੂੰ ਭੰਗ ਕਰਨ ਲੱਗ ਪਏ ਹਾਂ। ਰਿਵਾਜ਼ ਨਵਾਂ ਚੱਲਿਆ ਅੱਜ ਕੱਲ੍ਹ, ਬੰਦੇ ਦੀ ਮੌਤ ਹੋ ਜਾਏ ਨਾ ਤੇ ਬਾਕੀ ਦਾ ਭਾਵੇਂ ਕੰਮ ਰਹਿ ਜੇ, ਪਰ ਛੇਚੇ ਤੌਰ ਤੇ ਇੱਕ ਵੱਡੀ ਫੋਟੋ ਬਣਾ ਕੇ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਰੱਖਣ ਲੱਗ ਪਏ। ਸਾਡੇ ਇਹ ਨਵਾਂ ਰਿਵਾਜ ਚੱਲਿਆ ਜੀ ਫੋਟੋ ਰੱਖਣ ਦਾ, ਤੇ ਨਾਲ ਲਿਖਿਆ ਹੁੰਦਾ ਹੈ ਸੁਰਗਵਾਸੀ। ਜਦਕਿ ਸਿੱਖ ਧਰਮ ਦੇ ਵਿੱਚ ਸੱਚਖੰਡ ਨੂੰ ਪ੍ਰੈਫਰੈਂਸ ਹੈ, ਸੁਰਗ ਨੂੰ ਨਹੀਂ। ਗੁਰਬਾਣੀ ਦੀ ਪੰਕਤੀ ਸੁਰਗ ਬਾਸ਼ ਨਾ ਬਾਛੀਏ, ਦਰਗੀਨ ਨਰਕੇ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਚੇ ਆਸ। ਨਾ ਅਸੀਂ ਸੁਰਗਾਂ ਦੀ ਇੱਛਾ ਕਰਨੀ ਹੈ ਤੇ ਨਾ ਨਰਕਾਂ ਤੋਂ ਡਰਨਾ ਹੈ। ਮੈਂ ਇੱਥੇ ਬੜੀ ਪੁਰਾਣੀ ਗੱਲ ਹੈ, ਉਦੋਂ ਮੈਂ ਜਵਾਨ ਗੱਭਰੂ ਸਾਂ ਤੇ ਪਤਾ ਨਹੀਂ ਇੱਕ ਮਾਤਾ ਜੀ ਮੇਰੇ ਤੋਂ ਬੜਾ ਖਫਾ ਸਨ, ਬਜ਼ੁਰਗ ਮਾਤਾ, ਉੱਥੇ ਢੋਲ ਆ ਕੇ ਬੈਠੇ। ਮੈਂ ਕਸਾ ਕਰਕੇ ਜੋ ਨਿਕਲਿਆ ਨਾ ਬਾਹਰ ਤੇ ਮਾਤਾ ਦੇ ਅੰਦਰੋਂ ਗਰਮੀ ਨਿਕਲੀ, ਮੈਨੂੰ ਕਹਿਣੀ ਜਸਵੰਤ ਸਾਂ ਤੈਨੂੰ ਨਰਕਾਂ ਨਹੀਂ ਝੱਲਣਾ। ਮੈਂ ਖਿੜਖੜਾ ਕੇ ਹੱਸ ਪਿਆ, ਮੈਂ ਕਿਹਾ ਮਾਤਾ ਮੈਂ ਗੁਰੂ ਕਾ ਸਿੱਖ ਹਾਂ, ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛਕਿਆ, ਮੇਰੇ ਨਰਕਾਂ ਚ ਕੀ ਕੰਮ। ਬੜੀ ਕਿਰਪਾ ਕੀਤੀ ਉਹ, ਤੇ ਜੇ ਭਲਾ ਕਹਿੰਦੀ ਵੀ ਤੂੰ ਨਰਕਾਂ ਨੂੰ ਜਾਵੇਂਗਾ ਤੇ ਮੈਂ ਕਿਹਾ ਫੇਰ ਹੀ ਮੋਜਾਂ, ਕਿਉਂਕਿ ਕਥਾ ਬਾਜ ਕੁੱਥੇ ਹੋਣਾ ਕੋਈ ਨਹੀਂ ਤੇ ਆਪਣਾ ਟੌਰ ਹੋਵੇਗਾ, ਆਪਾਂ ਕਥਾ ਕਰਿਆ ਕਰਾਂਗੇ, ਲੋਕਾਂ ਨੂੰ ਗੁਰਮਤਿ ਛਡਾਉਣਾਂਗੇ। ਗੁਰੂ ਕੇ ਸਿੱਖੋ, ਜਿਹੜਾ ਗੁਰੂ ਦਾ ਹੋ ਗਿਆ ਨਾ ਉਹਨੂੰ ਕਿਸੇ ਦਾ ਡਰ ਨਹੀਂ। ਆਪਾਂ ਡਰਦੇ ਤਾਂ ਵੀ ਆਪਾਂ ਜੇ ਗੁਰੂ ਦੇ ਨਹੀਂ ਬਣਦੇ ਮਨ ਕਰਕੇ, ਜੇ ਗੁਰੂ ਦੇ ਮਨ ਕਰਕੇ ਬਣ ਜਾਈਏ ਨਾ ਤੇ ਯਾਦ ਰੱਖੋ। ਮੈਨੂੰ ਤੁਸੀਂ ਕਹਿਣਾ ਵੀ ਗਿਆਨੀ ਪਤਾ ਨਹੀਂ ਤਿਆਰੀ ਕਰਕੇ ਇਹਨਾਂ ਦੇ ਕਿਹੜੇ ਪਾਸੇ ਟਾਈਮ ਪਾਸ ਕਰਨ ਲੱਗ ਪਿਆ। ਜਿਹੜੇ ਗੁਰੂ ਨਾਲ ਜੁੜੇ ਨੇ ਮੇਰੀਆਂ ਭੈਣਾਂ ਧੀਆਂ, ਧਿਆਨ ਦੇ ਕੇ ਸੁਣਨ, ਕਿਤੇ ਪੱਟੀ ਤੇ ਲਾਹੌਰ ਦੀ ਜੇਲ੍ਹ ਦਾ ਇਤਿਹਾਸ ਪੜ੍ਹੋ। ਅਸੀਂ ਅਰਦਾਸ ਕਰਦੇ ਵੀ ਜਿਹਨਾਂ ਬੀਬੀਆਂ ਭੈਣਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਸਵਾ ਸਵਾ ਮਨ ਦੇ ਪੀਸਣੇ ਪੀਸੇ, ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਇਹ ਸਾਡਾ ਸਿੱਖ ਇਤਿਹਾਸ ਹੈ, ਸਿੱਖ ਇਤਿਹਾਸ। ਲਾਹੌਰ ਤੇ ਪੱਟੀ ਦੀ ਜੇਲ੍ਹ ਤੇ ਮੇਰਾ ਇਲਾਕਾ, ਪਾਕਿਸਤਾਨ ਤੋਂ ਪਹਿਲਾਂ ਮੇਰਾ ਪਿੰਡ ਲਾਹੌਰ ਜ਼ਿਲ੍ਹੇ ਵਿੱਚ ਆਉਂਦਾ ਸੀ ਤੇ ਮੁੜ ਕੇ ਪੱਟੀ ਤਸੀਲ ਸਾਡੇ, ਅਸੀਂ ਉਹਦੇ ਵਿੱਚ ਆ ਗਏ। ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਸੀ, ਚਾਰ ਬੀਬੀਆਂ ਨੂੰ, ਉਹਨੂੰ ਕਹਿੰਦੇ ਖੰਨੀ। ਤੇ ਪੁਰਾਣੇ ਮਾਣ ਹੁੰਦੇ ਸਨ ਦੋ ਤਰ੍ਹਾਂ ਦੇ, ਕੱਚਾ ਤੇ ਪੱਕਾ। ਸੋਲਾਂ ਸਿਰ ਨੂੰ ਕੱਚਾ ਮਣ ਕਹਿੰਦੇ ਸਨ ਤੇ 40 ਨੂੰ ਪੱਕਾ। 20 ਸਿਰ ਦਾਣੇ ਮਿਲਦੇ ਨੇ ਬੀਬੀਆਂ ਨੂੰ ਵੀ ਸ਼ਾਮ ਨੂੰ ਇਹਦਾ ਆਟਾ ਪੀਣਾ ਤੇ ਖਾਣ ਨੂੰ ਮਿਲਦੀ ਰੋਟੀ ਦਾ ਇੱਕ ਚੌਥਾ ਹਿੱਸਾ, ਚਾਰ ਬੀਬੀਆਂ ਨੂੰ ਇੱਕ ਰੋਟੀ ਤੇ ਪਾਣੀ ਦਾ ਪਿਆਲਾ ਇੱਕ। ਜਦੋਂ ਇਤਿਹਾਸ ਪੜ੍ਹੀਦਾ ਤੇ ਗੁਰਮੁਖ ਰੌਂਗਟੇ ਖੜੇ ਹੋ ਜਾਂਦੇ ਨੇ। ਆਪਾਂ ਨੂੰ ਤਾਂ ਆੜਾ ਮੋਬਾਈਲ ਆ ਗਿਆ ਨਾ, ਇਹਨੇ ਬੇੜਾ ਕਰ ਕੀਤਾ, ਇਤਿਹਾਸ ਪੜ੍ਹਨ ਹੀ ਨਹੀਂ ਦਿੰਦਾ। ਮੈਂ ਹੁਣੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਤੇ ਇੱਕ ਆਦਮੀ ਉੱਥੇ ਲੱਤਾਂ ਲਮਕਾ ਕੇ ਬੈਠਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਦਰਬਾਰ ਵੱਲ ਕੰਡ ਕਰਕੇ ਤੇ ਉਹਨੇ ਮੋਬਾਈਲ ਲਾਇਆ। ਮੈਂ ਕਿਹਾ ਭਲਿਆ ਪੁਰਸ਼ਾ, ਹੈ ਤਾਂ ਮੇਰੀ ਗੁਸਤਾਖੀ ਪਰ ਮੈਂ ਕੀ ਕਰਾਂ, ਮੈਂ ਗੁਰੂ ਕਾ ਖਾਨਾ ਹੈ, ਇਸੇ ਗੁਰੂ ਕੋਲ ਆਇਆ ਤੇ ਫੋਟੋ ਵੇਖਣਾ ਹੈ। ਆਪਾਂ ਗੁਰੂ रामदास दे घर नूं कंड करके ते फोटो लवाने आ, गुरमुखो उपराला करिया करो अपनी फोटो ना लवाइए, किते गुरु की फोटो साडे अंदर लै जाए, गुरु की फोटो साडे अंदर लै जाए। आपां तां अपनियां झूठियां फोटोआं लवाई जांदे आ। हुणे मेरे मन च ख्याल आया, मैं 40-45 साल पहला हजूर साहब किते गया तो उत्थे फोटो लाउण लगा, तो एक बजुर्ग ने बहुत चंगा वचन कहा मैनू, कहण लगे काका गुरु वाले पासे कंड करके फोटो लाउण लगा, ते पुत्रा जे गुरु ने तेरे पासे कंड कर ली। मैं इन्हू जानता नहीं बजुर्ग नूं, पर मेरे अंदर उहदी गल बस गई। मैं नमस्कार करदा उस गुरु के लाल नूं, कहिंदा काका फोटो ना लवा, किते गुरु की फोटो अपने अंदर लजा। मैं उस गुरु ते गुरु के सिख नूं नमस्कार करता हां। आपां गुरुद्वारे साहब होने ते मोबाइल खोलिया दा फोटो में नहीं है, फोटो तो रोज वेखणियां ने, किते गुरु कोल आ किते गुरु नूं वेख्या करो, गुरु नूं वेख्या करो, गुरु साडे ते कृपा करे। गल विचों सुभाविक आ गई, सतगुरु पातशाह साडे ते रहमतां करन। जिहड़ी मैं बेनती कर लगा सो विचे रहि चली सी, नवाब साहब ते कारी साहब ने नमाज पढ़ी, ते धन गुरु नानक पातशाह नूं कहण लगे भी तुसीं कहिंदे सी नमाज पढ़ांगे ते पढ़ी क्यों नहीं। कहण लगे भाई पढ़दा किवें, नवाब साहब तां चले गए काबल च घोड़े खरीदण, ते पढ़नी इन्हां नाल सी ते मैं पढ़दा किवें, तां काबल घोड़े खरीदे सन। नवाब कच्चा हो गया, कहण लगा जी बिलकुल ठीक आख्या जे, ते काजी करन लगा चलाकी, कहण लगा मेरे नाल पढ़ लैंदे, ते कहण लगे मियां जी तुहाडे कर घोड़ी सोई है, तुसी वेखदे सी भी कदे बछेरा खूह च ना डिग पै, तू बछेरा मोड़न चलोगे हो, यह काबल चला गया, मैं नमाज किहदे नाल पढ़दा। यह साखी का अंतरी भाव है गुरमुखो, जदों आपां गुरु की बाणी पढ़ते हां, गुरु के चरणां च आउने हां, साडा मन भी प्रदेश विच घोड़े खरीदा, हुण तां काबल नाल संबंध घट गया, हुण आपां अमरीका ते कनेडा फिरदे हां। यह तो वखरी गल है, भी ट्रंप ने आख्या भी हुण खुद ब्रेक ला दिओ, नहीं तो अपना मन उसे फिरदा है। किते गुरु कृपा करे असी गुरु की हजूरी विच आईए, तो सतगुरु पातशाह अमर साडे ते कृपा गांडी। मैं गल कर लगा विच रह चली, सुरग दा भावना जिथे शराब होवे, जिथे हूरा होण, लेकिन साडे गुरु ने आख्या सिखा एका नारी जती होए, ये भाई गुरदास की पंक्ति, एका नारी जती होए पर नारी ती पैण बखाने, ते साडा कलगीधर बापू कहिंदा प्यारिया सुध जमते हम लई, बचन गुरदय हमारे पूत यही प्रण तोए, प्राण जबला खड़तारे, निज नारी के साथ ने तुम नित बढ़ियो, पर नारी की सेर पूल सुपने होना चाहिए, प्रताकता की सुपने दे विच भी पराए मंजे ते ना बह। ते आपां तां बापू दी फोटो बूहे गुरु ग्रंथ साहिब जी पातशाह दे अगे रख के, ते कहिंदे अरे बापू दा भोग है ते इहनूं मत्था टेको। गुरमुखो मत्था केवल ते केवल गुरु नूं टेकिया करो, नकली मूर्त असली नाम, यह मूर्त नकली है, सारे किसम होर ना आखो। आप अपने वल वेखिए, साडे बचपन की फोटो लत्थी होवे ना, ते अपने पोते नूं आखिए भी काका मेरी फोटो ते, कहण लगा बापू जी हुण तुसी बुढ़े, भला तुसी पहला एहो जे हुंदे सो। इहनूं कहिंदे प्रणम बाद, जिहड़ा शरीर पैर पैर ते बदलदा है, इहदी फोटो काहदी, पैर पैर ते बदलदा है, पहला आपां बच्चे फिर गभरू फिर बुढ़ेपा, समा आउंदा है नैनू नीर बहे तन खीना, भय केस दुदवानी रूदा कंड सबदनी उचरे, अब क्या करे पुरानी। मेरी अखां जो पानी वगदा, ते एक दिन मेरे मन च विचार आए भी किसे वैद नूं बुलाइए विखाइए, ते गुरु ने कृपा कीती मेरे अंदर बाणी दी पंक्ति घूमी, ते मैं कहूं लाज दी गल नहीं, इह सिग्नल देंदा भी गुरमुखा बुढ़ा हो गया ते अगे दी तैयारी वट, अखां चो पानी वगना शुरू हो जांदा है, गला काम नहीं करदा। इस कर गुरमुखो मेरे ये कहण तो भाव है भी आप केवल ते केवल शब्द न अपनी सुरती नूं जोड़न दा यतन करिया करिए और उदा तरीका है सारे बोलो सतनाम वाहेगुरु। हां जी
सतनाम श्री वाहेगुरु साहिब जी सोरठ मोहल्ला पंजवा ठांड पाई करतारे।
करतार दा भाव है पिजी दे हाथ विच साडे प्राणा दी तार है साडी रोजी दी तार है उन्हूं कहिंदे ने करतार। उस परिपूर्ण करतार ने सानू ठंड पा दिते
ताप छोड़ गया परवारे।
सो ठंड दा भाव है पिछे जदों किसे नूं बुखार हुंदा ना ते आपां कहिंदे पिंडा टो के वेखो ते जे गर्म होवे ते आपां कहिंदे बुखार है ते जे आपां पिंडे ते हथ लाउणे ते कहिंदे हुण मैं नॉर्मल हुण मेरा शरीर गर्म नहीं हुण ठंडा हो गया। ਇਹ ਗੁਰੂ ਨੇ ਕਿਰਪਾ ਕੀਤੀ ਠੰਡ ਪਾਈ ਤੇ ਤਾਪ ਕਿਹੜਾ ਤਾਪ ਛੋੜ ਗਿਆ ਪਰਿਵਾਰੇ ਨੂੰ ਥੋੜਾ ਜਿਹਾ ਧਿਆਨ ਨਾਲ ਪੜ੍ਹੀਏ ਆਪਾਂ ਆਪਾਂ ਮੈਂ ਪਹਿਲਾਂ ਪੰਕਤੀ ਪੜ੍ਹੀ ਕਿੰਨੇ ਤਾਪ ਨਵਾਰ ਨਹਾੜਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ। ਤਿੰਨ ਤਰ੍ਹਾਂ ਦੇ ਤਾਪ ਨੇ ਵੈਦਕੀ ਮੁਤਾਬਕ ਡਾਕਟਰੀ ਨਿਯਮਾਂ ਦੇ ਮੁਤਾਬਕ ਵਾਈ ਪਿੱਤ ਤੇ ਬਲਗਮ। ਮੈਂ ਸਤਿਕਾਰਯੋਗ ਗਿਆਨੀ ਦਲੀਪ ਸਿੰਘ ਹੋਰਾਂ ਦੇ ਕੋਲੋਂ ਬੜਾ ਬਹੁਤ ਵਿਸਤਾਰ ਨਾਲ ਇਹਦੇ ਬਾਰੇ ਪੜ੍ਹਿਆ ਬਹੁਤ ਜ਼ਿਆਦਾ ਵਿਸਤਾਰ ਨਾਲ ਉਹਨਾਂ ਪੜ੍ਹਾਇਆ। ਗੁਰਮੁਖੋ ਆਪਾਂ ਨੂੰ ਸੁਪਨਾ ਆਉਂਦਾ ਨਾ ਤੇ ਜਦੋਂ ਆਪਾਂ ਸੁਪਨੇ ਵਿੱਚ ਉੱਡਦੇ ਹਾਂ ਉਦੋਂ ਸਾਡੇ ਸਰੀਰ ਵਿੱਚ ਵਾਈ ਦਾ ਪ੍ਰਭਾਵ ਹੁੰਦਾ ਵਾਈ ਦਾ ਪ੍ਰਭਾਵ ਹੈ। ਇਹ ਬਹੁਤ ਸਾਰੇ ਡਾਕਟਰਾਂ ਨੇ ਲਿਖ ਕੇ ਸੁਪਨੇ ਦੇ ਬਾਰੇ ਖੋਜ ਕੀਤੀ ਹੈ। ਜਦੋਂ ਆਪਾਂ ਨੂੰ ਸੁਪਨੇ ਚ ਅੱਗ ਮਿਲਦੀ ਹੈ ਉਦੋਂ ਸਾਡੇ ਅੰਦਰ ਤਮੋ ਗੁਣ ਦਾ ਪ੍ਰਭਾਵ ਹੁੰਦਾ ਹੈ ਪਿੱਤ ਦਾ ਪ੍ਰਭਾਵ ਨੂੰ ਕਹਿੰਦੇ ਨੇ ਪਿੱਤ। ਜਦੋਂ ਸੁਪਨੇ ਦੇ ਵਿੱਚ ਅਸੀਂ ਕਿਸੇ ਦਰਿਆ ਵਿੱਚ ਡੁੱਬਦੇ ਹਾਂ ਜਾਂ ਪਾਣੀ ਮਿਲਦਾ ਹੈ ਉਦੋਂ ਕਫ ਦਾ ਪ੍ਰਭਾਵ ਹੁੰਦਾ ਅਕੋਰਡਿੰਗ ਟੂ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਲੋਕ ਉਹਨਾਂ ਦੇ ਮੁਤਾਬਕ ਉਹਨਾਂ ਮੁਤਾਬਕ ਇਹ ਗੱਲ ਕੀਤੀ ਮੈਂ। ਇਸੇ ਤਰ੍ਹਾਂ ਗੁਰਮੁਖੋ ਤਿੰਨ ਤਾਪ ਦੂਜੇ ਕਿਹੜੇ ਨੇ ਖਾਣ ਦਾ ਲਾਲਚ ਇਹਨੂੰ ਕਹਿੰਦੇ ਤਮੋ ਗੁਣ ਚੌਧਰ ਦੀ ਭੁੱਖ ਇਹਨੂੰ ਕਹਿੰਦੇ ਰਜੋ ਗੁਣ। ਜਿਹੜਾ ਸਤੋ ਗੁਣ ਹੈ ਉਹ ਬਹੁਤ ਕੰਪਲੀਕੇਟਡ ਹੈ ਬੜਾ ਔਖਾ ਉਸ ਤੋਂ ਬਚਣਾ। ਆਪਾਂ ਧਰਮ ਕਰਮ ਵੀ ਕਰਦੇ ਹਾਂ ਪਾਠ ਪੂਜਾ ਵੀ ਕਰਦੇ ਹਾਂ ਗੁਰਦੁਆਰੇ ਵੀ ਆਉਂਦੇ ਹਾਂ ਰੱਬ ਦਾ ਨਾਂ ਵੀ ਲੈਂਦੇ ਹਾਂ ਲੇਕਿਨ ਮਨ ਵਿੱਚ ਇੱਕ ਵਿਚਾਰ ਹੁੰਦੀ ਵੀ ਇਹਨੇ ਤਾਂ ਕਦੇ ਨਹਾਤਾ ਨਹੀਂ ਤੇ ਮੈਂ ਤਾਂ ਰੋਜ਼ ਨਹਾਉਣਾ ਹੈ ਇਹਨੇ ਕਦੇ ਪਾਠ ਨਹੀਂ ਕੀਤਾ ਮੈਂ ਤਾਂ ਰੋਜ਼ ਪਾਠ ਕਰਦਾ ਮੈਂ ਇਹਦੀ ਭੁੱਖ ਅਜਿਵੇਂ ਕਈ ਵਾਰ ਮੇਲਿਆਂ ਦੇ ਉੱਪਰ ਥਾਂ ਥੋੜਾ ਹੋਵੇ ਨਾ ਤੇ ਕਈ ਧੱਕੇ ਨਾਲ ਬਹਿਣਗੇ ਮੈਨੂੰ ਮਾੜਾ ਜਿਹਾ ਅਰ ਲੈਣ ਦੇ ਜਿਹੜੇ ਥੱਲੇ ਬੈਠੇ ਨੇ ਸਾਡੇ ਨਾਲ ਘੱਟ ਨੇ ਇਹਨੂੰ ਕਹਿੰਦੇ ਨੇ ਸਤੋ ਗੁਣ। ਖਾਣ ਦਾ ਲਾਲਚ ਤਮੋ ਗੁਣ ਚੌਧਰ ਦੀ ਭੁੱਖ ਰਜੋ ਗੁਣ ਚੰਗੇ ਕੰਮ ਕਰਕੇ ਅਜੇ ਮੈਂ ਦਾ ਤੱਤ ਨਹੀਂ ਅੰਦਰ ਹੋ ਗਿਆ ਇਹਨੂੰ ਕਹਿੰਦੇ ਨੇ ਸਤੋ ਗੁਣ। ਇਹਦੀ ਨਿਵਿਰਤੀ ਵਾਸਤੇ ਮਹਾਂਪੁਰਸ਼ਾਂ ਨੇ ਸਾਨੂੰ ਇੱਕ ਦ੍ਰਿਸ਼ਟਾਂਤ ਪੜਾਇਆ ਸੀ ਆਪਣੇ ਕੋਲੋਂ ਘੜ ਕੇ ਸੰਤ ਗਿਆਨੀ ਗੁਰਬਚਨ ਸਿੰਘ ਨੇ ਸੰਤ ਕਰਤਾਰ ਸਿੰਘ ਹੋਰਾਂ ਨੂੰ ਪੜਾਇਆ ਤੇ ਉਹਨਾਂ ਸਾਨੂੰ ਪੜਾ ਦਿੱਤਾ ਮੁੜ ਕੇ। ਉਹ ਇਹ ਹੈ ਕਿ ਇੱਕ ਸ਼ਾਹੂਕਾਰ ਦਾ ਲੜਕਾ ਉਹਨਾਂ ਦੀ ਪ੍ਰਦੇਸ ਮਾਇਆ ਅੱਜ ਕੱਲ੍ਹ ਵੱਖੂ ਸਾਧਨ ਨਹੀਂ ਸਨ ਉਹਨੇ ਲੈਣ ਜਾਣਾ ਤੇ ਉਹਨੇ ਆਖਿਆ ਵੀ ਨਾਲ ਸੇਫਟੀ ਵਾਸਤੇ ਮੈਂ ਆਪਣੇ ਪਿੰਡ ਦੇ ਤਿੰਨ ਦੋਸਤ ਨਾਲ ਲੈ ਜਾਂ। ਇਹ ਸਮਝਾਉਣ ਲਈ ਦ੍ਰਿਸ਼ਟਾਂਤ ਹੈ ਵੀ ਆਪਣਾ ਇਹਨਾਂ ਨੂੰ ਔਗਣਾਂ ਨੂੰ ਅੰਦਰ ਇੱਕ ਤਾਪ ਨੂੰ ਲਾਉਣਾ ਕਿਵੇਂ। ਪਿੰਡ ਵਿੱਚ ਹੋਰ ਵੀ ਸ਼ਾਹੂਕਾਰਾਂ ਦੇ ਲੜਕਾ ਸੀ ਉਹਦੇ ਨਾਲ ਪ੍ਰੇਮ ਸੀ ਤੇ ਕਹਿਣ ਲੱਗਾ ਤੂੰ ਚੱਲ ਮੇਰੇ ਨਾਲ ਭਾਈ। ਇਸੇ ਤਰ੍ਹਾਂ ਜਿਹਨੂੰ ਆਪਾਂ ਸਿਆਸੀ ਰਾਜਸੀ ਬੰਦੇ ਕਹਿੰਦੇ ਹਾਂ ਉਹਨੂੰ ਅੱਜ ਕੱਲ੍ਹ ਆਪਾਂ ਸਰਪੰਚ ਕਹਿ ਦਈਏ ਚੇਅਰਮੈਨ ਕਹਿ ਦਈਏ ਕੁਛ ਕਹਿ ਦਈਏ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ। ਕਹਿਣ ਲੱਗਾ ਜਿਹਨੂੰ ਆਪਾਂ ਚੱਲਦਾ ਪੁਰਜਾ ਕਹਿੰਦੇ ਆਮ ਬੋਲੀ ਚ ਉਹ ਵੀ ਲੈ ਲਿਆ। ਇੱਕ ਉਹਦੇ ਘਰ ਦਾ ਸੇਵਾਦਾਰ ਸੀ ਗਰੀਬ ਮਾਛੜ ਝਾੜੂ ਮਾਰਨ ਵਾਲਾ, ਉਹਨੂੰ ਨਾਲ ਲੈ ਲਿਆ ਤੇ ਕਹਿਣ ਲੱਗਾ ਵੀ ਇਹ ਤਿੰਨ ਜਣੇ ਨੇ ਤੇ ਹੁਣ ਤਾਂ ਆਪਾਂ ਨੂੰ ਖਤਰਾ ਕੋਈ ਨਹੀਂ। ਉਹ ਪ੍ਰਦੇਸ਼ ਵਿੱਚ ਪਹੁੰਚ ਗਏ ਤੇ ਉਹਨੇ ਆਪਣੀ ਮਾਇਆ ਲੈ ਲਈ, ਉਹਨਾਂ ਤਿੰਨਾਂ ਦੀ ਨਿਗਾਹ ਖਰਾਬ ਹੋ ਗਈ। ਕਹਿਣ ਲੱਗੇ ਵੀ ਆਪਾਂ ਇਹਨੂੰ ਖਤਮ ਕਰ ਦਈਏ ਤੇ ਆਪਾਂ ਵੰਡ ਲਾਂਗੇ ਆਪਸ ਮੈਂ। ਉਹ ਸ਼ਾਹੂਕਾਰ ਜਿਹੜਾ ਸੀ ਉਹ ਸਮਝ ਗਿਆ, ਉਹਨੇ ਨੀਤੀ ਦੀ ਵਰਤੋਂ ਕੀਤੀ, ਉਹਨੇ ਦੋਹ ਨੂੰ ਅੱਡ ਕੀਤਾ, ਸ਼ਾਹੂਕਾਰ ਦੇ ਲੜਕੇ ਨੂੰ ਤੇ ਜਿਹੜਾ ਉਹ ਚੌਧਰੀਆਂ ਦਾ ਲੜਕਾ ਸੀ ਉਹਨੂੰ। ਕਹਿਣ ਲੱਗਾ ਵੀ ਭਾਈ ਤੁਸੀਂ ਕਹਿੰਦੇ ਵੀ ਪੈਸੇ ਖੋਹ ਕੇ ਤੇ ਵੰਡਣੇ ਨੇ ਤੇ ਆਪਾਂ ਇਉਂ ਕਰੀਏ, ਮੈਨੂੰ ਤੀਜਾ ਹਿੱਸਾ ਦੇ ਦਿਆ, ਪਰ ਜਿਹੜਾ ਸਾਡਾ ਝਾੜੂ ਮਾਰਦਾ ਇਹ ਕੀ ਲੱਗਦਾ ਭਲਾ, ਇਹਨੂੰ ਪਾਸੇ ਕਰੋ, ਉਹਨੂੰ ਖਤਮ ਕਰ ਕੱਤਿਆ, ਤਿੰਨ ਰਹਿ ਗਏ। ਮੁੜ ਕੇ ਸ਼ਾਹੂਕਾਰਾਂ ਦੇ ਮੁੰਡੇ ਨੂੰ ਕਹਿਣ ਲੱਗਾ ਵੀ ਤੂੰ ਵੀ ਸ਼ਾਹੂਕਾਰਾਂ ਦਾ ਪੁੱਤ, ਮੈਂ ਵੀ ਸ਼ਾਹੂਕਾਰਾਂ ਦਾ ਪੁੱਤ, ਇਹ ਵੀ ਚੌਧਰੀਆਂ ਦਾ ਮੁੰਡਾ, ਇਹ ਕੀ ਲੱਗਦਾ, ਇਹਨੂੰ ਪਾਸੇ ਕਰੀਏ। ਦੋ ਇਕੱਠੇ ਹੋਏ ਤੇ ਉਹਨੂੰ ਚਾਰ ਧੌਲਾਂ ਮਾਰੀਆਂ ਤੇ ਉਹ ਵੀ ਵਿਚਾਰਾ ਚਲਾ ਗਿਆ, ਰਹਿ ਗਏ ਦੋ। ਨਗਰ ਦੇ ਲਾਗੇ ਆ ਕੇ ਉਹਨੇ ਰੌਲਾ ਪਾ ਦਿੱਤਾ ਵੀ ਇਹ ਮੇਰਾ ਸਾਥੀ ਮੇਰੇ ਮਗਰ ਪੈ ਗਿਆ, ਮੈਨੂੰ ਮਾਰਨਾ ਚਾਹੁੰਦਾ ਤੇ ਬਚਾਓ। ਤਿੰਨੇ ਦੇ ਤਿੰਨੇ ਪਾਸੇ ਹੋ ਗਏ ਤੇ ਮਾਇਆ ਉਹਦੀ ਕੋਲ ਰਹਿ ਗਈ। ਇੱਕ ਸਮਝਾਉਣ ਲਈ ਦ੍ਰਿਸ਼ਟਾਂਤ, ਹੁਣ ਇਹਦਾ ਅੰਤਰੀ ਅਰਥ ਕੀ ਹੈ। ਇਹ ਗੁਰਮੁਖੋ ਤਿੰਨ ਆਪਣੇ ਨਾਲ ਨੇ, ਇੱਕ ਸਤੋ ਗੁਣ, ਤਮੋ ਗੁਣ ਤੇ ਰਜੋ ਗੁਣ। ਸਾਰਿਆਂ ਤੋਂ ਪਹਿਲਾਂ ਜਿਹੜਾ ਖਾਣ ਦਾ ਲਾਲਚ ਹੈ ਨਾ, ਇਹ ਤਮੋ ਗੁਣ ਪਹਿਲਾਂ ਇਹ ਤਿਆਗਿਆ ਕਰੀਏ। ਤੇ ਆਪਾਂ ਤਾਂ ਪਹਿਲਾਂ ਇਹ ਕਹਿੰਦੇ ਵੀ ਖਾਣ ਦਾ ਕੰਮ ਪਹਿਲਾਂ ਕਰੀਏ ਤੇ ਬਾਕੀ ਦਾ ਮਗਰ। 35-40 ਸਾਲ ਹੋ ਗਏ ਮੈਂ ਹੋਲੇ ਮਹੱਲੇ ਤੇ ਮੈਂ ਗਿਆ, ਕਥਾ ਕਰਨ ਡਿਊਟੀ ਲੱਗੀ ਕਮੇਟੀ ਵੱਲੋਂ। ਇੱਕ ਪਿੰਡ ਦੇ ਲੜਕੇ ਮੇਰੇ ਨਾਲ ਗਏ 8-7 ਤੇ 15 ਮਿੰਟਾਂ ਕੁ ਬਾਅਦ ਮੈਨੂੰ ਕਹਿਣ ਗਿਆ ਨਹੀਂ ਜੀ ਇਸ ਪਾਸੇ ਜਲੇ ਬੜੇ ਨੇ, ਤੇ ਮੁੜ ਕੇ ਕਦੇ ਕਹਿਣ ਜਰਦਾ ਬੜਾ। ਮੈਂ ਕਿਹਾ ਇਤਨਾ ਕਰੋ ਤੁਸੀਂ ਗੁਰਮੁਖੋ ਕਾਕਾ ਵੀ ਸਾਰੇ ਖਾ ਕੇ ਨਾ ਸ਼ਾਮ ਤੱਕ ਤੇ ਲਿਸਟ ਬਣਾ ਕੇ ਮੈਨੂੰ ਸ਼ਾਮ ਨੂੰ ਲਿਖਾ ਦਿਆ ਜੀ, ਅਜੇ ਨਾ ਲਿਖਾਓ ਕਿ ਹੋਲੇ ਮਹੱਲੇ ਗਏ ਨੇ ਉਹ। ਅਸੀਂ ਹੋਲੇ ਮਹੱਲੇ ਜਲੇਬ ਖਾਣ ਨਹੀਂ ਗਏ, ਅਸੀਂ ਹੋਲੇ ਮਹੱਲੇ ਜਰਦਾ ਖਾਣ ਨਹੀਂ ਗਏ, ਮਿੱਠੇ ਚੌਲਾਂ ਵਾਲਾ ਖੱਟਾ। ਅਸੀਂ ਹੋਲੇ ਮਹੱਲੇ ਗਏ ਹਾਂ ਵੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਹਮਲੇ ਕਰਨ ਦੀ ਜਾਚ ਸਿਖਾਈ, ਮਨ ਤੇ ਹਮਲਾ ਕਰ, ਸਭ ਤੋਂ ਵੱਡਾ ਤੇਰਾ ਵੈਰੀ ਹੈ ਮਨ, ਮਨ ਨੂੰ ਜਿੱਤ, ਭਾਵ ਹਮਲਾ ਕਰਨਾ। ਸਭ ਤੋਂ ਵੱਡਾ ਸਾਡਾ ਵੈਰੀ ਮਨ ਹੈ, ਮਨ ਜੀਤੇ ਜਗ ਜੀਤ, ਆਪਾਂ ਰੋਜ਼ ਪੜ੍ਹਦੇ ਹਾਂ। ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਏ ਗਿਆਨ, ਪਹਿਲਾਂ ਖਾਣ ਦਾ ਤਮਾ ਛੱਡੀਏ, ਦੂਜਾ ਚੌਧਰ ਦੀ ਭੁੱਖ, ਤੇ ਤੀਜਾ ਜੇ ਆਪਾਂ ਰੱਬ ਵਾਲੇ ਪਾਸੇ ਤੁਰ ਪਿਆ ਨਾ ਤੇ ਲੋਕਾਂ ਨੂੰ ਇਵੇਂ ਨਾ ਕਹੀ ਜਾਓ ਵੀ ਰਾਤ ਮੈਂ 1:30 ਵਜੇ ਉੱਠਿਆ ਸਾਂ, ਤੈਨੂੰ ਪੁੱਛਿਆ ਕਿਹਨੇ ਹੈ। ਰਾਤ ਨੂੰ ਜਾਗਣ ਨਾਲ ਬਾਤ ਨਹੀਂ ਬਣਨੀ, ਰਾਤ ਨੂੰ ਚੋਰ ਵੀ ਜਾਗਦਾ ਈ, ਰਾਤ ਨੂੰ ਵਿਭਚਾਰੀ ਵੀ ਜਾਗਦਾ ਈ, ਰਾਤ ਨੂੰ ਬਿਮਾਰ ਵੀ ਜਾਗਦਾ ਹੈ। ਕੱਲਾ ਜਾਗਣ ਕਰਕੇ ਮਾਨ ਕੋਈ ਨਹੀਂ। ਜਦੋਂ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਜੋਤੀ ਜੋ ਸਮਾਏ ਨੇ, ਜਿੱਦਣ ਉਹਨਾਂ ਨੇ ਮਾਰੂ ਰਾਗ ਵਿੱਚ ਗੁਰੂ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਿਆ ਸੀ, ਪੰਜਵੇਂ ਪਾਤਸ਼ਾਹ ਜਾਂ ਉਹਦੀ ਵਿਆਖਿਆ ਸੁਣਾਈ ਸੀ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਜਾਗਣਾ ਉਹ ਚੰਗਾ ਜਿਹੜਾ ਪਰਮਾਤਮਾ ਦੀ ਵਡਿਆਈ ਵਿੱਚ ਜਾਗਿਆ ਜਾਏ। ਕੋਈ ਕਹਿੰਦਾ ਵੀ ਮੈਂ ਮਸਰ ਨਹੀਂ ਖਾਂਦਾ, ਕੋਈ ਕਹਿੰਦਾ ਮੈਂ ਬਤਾਊ ਨਹੀਂ ਖਾਂਦਾ, ਤੇ ਗੁਰਦੇਵ ਕਹਿੰਦੇ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ ਆਹ ਤਿਆਗ, ਮੰਗਣਾ ਮੰਗਦੇ ਆ ਵੀ ਪਾਤਸ਼ਾਹ ਆਹ ਕੰਮ ਕਰਨਾ ਤੇ ਚਾਰ ਪੈਸੇ ਆ ਜਾਣ, ਮੇਰਾ ਕਾਕਾ ਬਾਹਰ ਚਲਾ ਜਾਏ, ਗੁੱਡੀ ਉਧਰ ਚਲੀ ਜਾਏ। ਗੁਰਦੇਵ ਕਹਿੰਦੇ ਨਾ ਨਾ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਆ ਮੰਗੀ ਹੈ। ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਤੇਰੀ ਵਡਿਆਈ ਕਰਾਂ। ਉਹ ਸਾਖੀ ਵਿੱਚ ਰਹਿ ਚੱਲੀ ਸੀ ਬੀਬੀਆਂ ਵਾਲੀ, ਬੀਬੀਆਂ ਨੂੰ ਚੌਂ ਨੂੰ ਰੋਟੀ ਮਿਲਦੀ ਹੈ ਤੇ ਨੌਜਵਾਨ ਬੀਬੀ ਬਜ਼ੁਰਗ ਮਾਤਾ ਨੂੰ ਕਹਿੰਦੀ ਮਾਤਾ ਤੇਰੀ ਜਵਾਨ ਅੜਦੀ ਹੈ, ਤੂੰ ਚੜ੍ਹਾਈ ਨਾ ਕਰਦੀ ਤੇ ਮੇਰੀ ਖੰਨੀ ਤੂੰ ਖਾ ਲਾ। ਜਿਹੜੀ ਮਾਤਾ ਉਹ ਕਹਿੰਦੀ ਨੀ ਧੀਏ ਤੇਰੀ ਗੋਦੀ ਚ ਨਿੱਕਾ ਜਿਹਾ ਲਾਲ ਹੈ, ਇਹ ਵਿਨੂ ਵਿਨੂ ਕਰਦਾ ਤੈਨੂੰ ਦੁੱਧ ਨਹੀਂ ਉਤਰਦਾ, ਤੇ ਇਹ ਮੇਰੀ ਖੰਨੀ ਖਾ ਲਾ, ਕਿਤੇ ਭੋਰਾ ਦੁੱਧ ਆ ਜੇ ਤੇ ਇਹ ਬੱਚਾ ਚੁੱਪ ਕਰ ਜਾ। ਇਹ ਸੀ ਸਾਡਾ ਮੂਲ, ਆਪਾਂ ਤਾਂ ਦੂਜੇ ਨੂੰ ਆਨੇ ਖਾ ਜਾਈਏ, ਆਪਣੀ ਰੋਟੀ ਵੀ ਦੂਜੇ ਨੂੰ ਦੇ ਦੇਣੀ। ਦੁਸ਼ਟਾਂ ਨੇ ਸੁਣਿਆ, ਉਹਨਾਂ ਦੇ ਬੱਚੇ ਟੋਟੇ ਟੋਟੇ ਕਰਕੇ ਗਲਾਂ ਚ ਹਾਰ ਪਵਾਏ ਤੇ ਬੀਬੀਆਂ ਨੇ ਜਕਾਰੇ ਛੱਡੇ। ਅਸੀਂ ਤਾਂ ਅਰਦਾਸ ਕਰਦੇ ਹਾਂ ਤੇ ਦੁਸ਼ਟਾਂ ਨੇ ਆਖਿਆ ਹੁਣ ਜਕਾਰੇ ਕਾਹਦੇ, ਜਿਹੜਾ ਟਿੱਡੋ ਕੱਢਿਆ ਸੀ ਜੰਮਿਆ ਸੀ ਉਹ ਵੀ ਟੋਟੇ ਟੋਟੇ ਕਰ ਦਿੱਤਾ। ਕਹਿੰਦੀ ਬਾਜਾਂ ਵਾਲਿਆ, ਜਿਹੋ ਜੀ ਮੇਰੇ ਤੇ ਕਿਰਪਾ ਕੀਤੀ ਸਾਰਿਆਂ ਤੇ ਕਰੀ, ਕਿਉਂ? ਅੱਗੇ ਮੈਂ ਸ਼ਹੀਦੀ ਪਤਨੀ ਸਾਂ, ਹੁਣ ਮੈਂ ਸ਼ਹੀਦੀ ਮਾਂ ਬਣ ਗਈ। ਆਪਣਾ ਮੂਲ ਇਹ ਹੈ, ਪਰ ਇਹ ਗੱਲ ਤਾਂ ਬਣੇਗੀ, ਤਾਪ ਛੋੜ ਗਿਆ ਪਰਿਵਾਰੇ। ਜਦੋਂ ਗੁਰੂ ਨੇ ਕਿਰਪਾ ਕੀਤੀ, ਰਜੋਗੁਣ ਵੀ ਚਲਾ ਗਿਆ, ਚੌਧਰ ਦੀ ਭੁੱਖ ਵੀ ਚਲੀ ਗਈ, ਤਮੋ ਗੁਣ ਖਾਣ ਦਾ ਲਾਲਚ ਵੀ ਚਲਾ ਗਿਆ। ਸਾਡੇ ਸਿੱਖ ਜਗਤ ਵਿੱਚ ਇੱਕ ਭਾਈ ਲੰਗਾਹ ਜੀ ਹੋਏ ਨੇ, ਜਿਹੜੇ ਮਾਤਾ ਭਾਗ ਕੌਰ ਦੇ ਦਾਦੇ ਦੇ ਭਰਾ ਸਨ। ਜਿਹੜਾ ਭਾਈ ਲੰਗਾਹ ਹੋਇਆ ਨਾ, ਇਹਦੇ ਪਿਤਾ ਦਾ ਨਾਂ ਸੀ ਅਬੁੱਲ ਖੈਰ, ਔਰ ਅਬੁੱਲ ਖੈਰ ਦਾ ਪੁੱਤ ਹੋਇਆ ਬਾਬਾ ਲੰਗਾਹ, ਔਰ ਇਹਦੇ ਭਰਾ ਦੀ ਪੋਤਰੀ ਸੀ ਮਾਤਾ ਭਾਗ ਕੌਰ। ਬੜੇ ਇਲਾਜ ਕਰਾਏ, ਬਿਮਾਰ ਸੀ ਇਹ। ਤਰਨ ਤਾਰਨ ਸਾਹਿਬ ਗੁਰੂ ਪਾਤਸ਼ਾਹ ਦੀ ਦਹੀਂ ਲੈ ਕੇ ਆਉਂਦਾ ਤੇ ਕਹਿੰਦੇ ਚੌਧਰੀਆ ਝੂਠ ਨਾ ਬੋਲਿਆ ਕਰ, ਕਹਿਣ ਲੱਗਾ ਜੀ ਕੀ ਕਰਾਂ ਚੌਧਰੀ, ਝੂਠ ਬਣਾ ਚੱਲਦੀ ਨਹੀਂ। ਕਹਿੰਦੇ ਫਿਰ ਇਉਂ ਕਰ ਵੀ ਜਿਹੜਾ ਤੂੰ ਝੂਠ ਬੋਲਦਾ ਉਹਨੂੰ ਮੱਸਿਆ ਤੇ ਆ ਕੇ ਸੁਣਾ ਦਿਆ ਕਰ, ਤੈਨੂੰ ਮਾਫ਼ ਹੋ ਜਾਏਗਾ। ਇਹਨੇ ਦੋ ਚਾਰ ਮਹੀਨਾ ਕੀਤਾ, ਕਹਿਣ ਲੱਗਾ ਜੀ ਮੈਨੂੰ ਚੌਧਰੀ ਵੀ ਛੱਡੀ, ਮੈਂ ਝੂਠ ਵੀ ਛੱਡਿਆ, ਮੈਨੂੰ ਆਪਣੇ ਚਰਨ ਦੇ। ਇਹ ਬਾਬੇ ਲੰਗਾਹ ਦੀ ਗੱਲ ਹੈ। ਇਸ ਕਰਕੇ ਗੁਰਮੁਖੋ, ਪਹਿਲਾਂ ਆਪਾਂ ਖਾਣ ਦਾ ਲਾਲ ਛੱਡੀਏ, ਚੌਧਰ ਦੀ ਭੁੱਖ ਛੱਡੀਏ, ਤੇ ਫਿਰ ਕੀ ਹੋਵੇਗਾ, ਆਲਾ ਦੁਆਲਾ ਸਾਡਾ ਸ਼ੁੱਧ ਹੋ ਜਾਏਗਾ। ਪਰਿਵਾਰੇ ਤੋਂ ਪਾਵਨ ਦਾ ਆਲਾ ਦੁਆਲਾ, ਪਰ ਕਦੋਂ? ਜਦੋਂ ਕਰਤਾਰ ਵਾਹਿਗੁਰੂ ਨੇ ਠੰਡ ਪਾਈ,
ਗੁਰਪੂਰੈ ਹੈ ਰਾਖੀ।
ਇਹ ਗੁਰਮੁਖਾ, ਪੂਰਨ ਗੁਰੂ ਤੋਂ ਬਿਨਾਂ ਬਚਾ ਨਹੀਂ ਹੋ ਸਕਦਾ। ਰੱਖੇ ਰੱਖਣ ਹਾਰ ਆਪ ਉਬਾਰਿਆ, ਗੁਰ ਕੀ ਪੈਰੀ ਪਾਏ ਕਾਰ ਸਵਾਰਨ, ਹੋਆ ਆਪ ਦਿਆਲ ਤਾਂ ਮਨੋ ਨਾ ਵਸਾਰਨ। ਜਦੋਂ ਉਹ ਦਇਆ ਕਰੇ ਨਾ, ਉਦੋਂ ਮਨ ਤੋਂ ਭੁੱਲਦਾ ਨਹੀਂ। ਇਹ ਤਾਪ ਛੱਡਣਗੇ ਕਿਵੇਂ?
ਸਰਨ ਸੱਚੇ ਕੀ ਤਾਕੀ।
ਕਹਿੰਦੇ ਭਾਈ ਜਦੋਂ ਆਪਾਂ ਸੱਚੇ ਪਰਮਾਤਮਾ ਦੀ ਸ਼ਰਨ ਨੂੰ ਤਾਕੀ ਤੋਂ ਭਾਵਨ ਦਾ ਵੇਖਣਾ ਤੱਕਣਾ, ਜਦੋਂ ਆਪਾਂ ਸੱਚੇ ਵਾਹਿਗੁਰੂ ਦੀ ਸ਼ਰਨ ਵੱਲ ਤੱਕਾਂਗੇ ਨਾ, ਆਟੋਮੈਟਿਕਲੀ ਇਹ ਜਿਹੜੇ ਔਗਣ ਨੇ ਪਰਾਂ ਹੋ ਜਾਣਗੇ।
ਪਰਮੇਸ਼ਰ ਆਪ ਹੋਆ ਰਖਵਾਲਾ।
ਜਿਹੜਾ ਪਰਮੇਸ਼ਰ ਸ਼ਬਦ ਹੈ ਗੁਰਮੁਖੋ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਪਰਮ ਈਸ਼ਰ, ਈਸ਼ਰ ਦਾ ਭਾਵ ਸ਼ਕਤੀ, ਤੇ ਭਰਮ ਦਾ ਭਾਵ ਹੈ ਸੁਪਰੀਮ ਪਾਵਰ, ਸਾਰਿਆਂ ਤੋਂ ਉੱਚਾ। ਜਦੋਂ ਉਹ ਸਾਰਿਆਂ ਤੋਂ ਉੱਚੀ ਤਾਕਤ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ ਤਾਂ
ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ।
ਆਪਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਗੱਲ ਬਣ ਗਈ ਹੈ? ਹਜ਼ੂਰ ਕਹਿੰਦੇ ਗੁਰਮੁਖਾ, ਫਿਰ ਤੇਰੇ ਅੰਦਰ ਸ਼ਾਂਤੀ ਆ ਜਾਏਗੀ, ਮਨ ਡੋਲੇਗਾ ਨੀ, ਟਿਕ ਜਾਏਗਾ। ਸਹਿਜ ਦਾ ਅਰਥ ਵੀ ਮੈਂ ਕੱਲ ਹੁਕਮਨਾਮਾ ਆਇਆ ਸੀ ਤੇ ਕੀਤਾ ਸੀ। ਸਹਿਜ ਦਾ ਅਰਥ ਹੁੰਦਾ ਹੈ ਗਿਆਨ, ਅਡੋਲਤਾ, ਸ਼ਾਂਤੀ। ਇਸ ਪ੍ਰਕਾਰ ਗੁਰਮੁਖਾ, ਜਦੋਂ ਗਿਆਨ ਆ ਗਿਆ ਤੇ ਆਟੋਮੈਟਿਕਲੀ ਸ਼ਾਂਤੀ ਆ ਜਾਏਗੀ, ਇਸ ਮਨ ਵਿੱਚ ਸੁੱਖ ਤੇ ਸ਼ਾਂਤੀ ਪੈਦਾ ਹੋ ਜਾਏਗਾ।
ਮਨ ਹੋਆ ਸਦਾ ਸੁਖਾਲਾ।
ਸਦੀਵੀ ਤੌਰ ਤੇ ਮਨ ਸੁਖੀ ਹੋ ਜਾਏਗਾ। ਜਿੰਨਾ ਚਿਰ ਮਨ ਭਟਕਦਾ ਗੁਰਮੁਖੋ, ਸ਼ਾਂਤੀ ਨਹੀਂ ਆਉਂਦੀ।
ਰਹਾਓ
ਦੇ ਕਰਕੇ ਕਿਰਪਾ ਕਰਦੇ ਹਨ,
ਹਰ ਹਰ ਨਾਮ ਦਿਓ ਦਾਰੂ।
ਹਰੇ ਭਰੇ ਕਰਨ ਵਾਲਾ ਹਰੀ ਦਾ ਨਾਮ ਦੀ ਦਵਾਈ ਦਿੱਤੀ,
ਤਿੰਨ ਸਗਲਾ ਰੋਗ ਬਿਦਾਰੂ।
ਤਮਾਮ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ
ਆਪਣੀ ਕਿਰਪਾ ਧਾਰੀ।
ਜਿੰਨਾ ਚਿਰ ਗੁਰਮੁਖੋ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਉਨਾ ਚਿਰ ਬਾਤ ਨਹੀਂ ਜੇ ਬਣਦੀ। ਵਾਹਿਗੁਰੂ ਦੀ ਕਿਰਪਾ ਹੀ ਮਹਾਨ ਹੈ। ਜਦੋਂ ਉਸ ਪਰਿਪੂਰਨ ਪਰਮਾਤਮਾ ਨੇ ਅਥਵਾ ਗੁਰੂ ਨੇ ਕਿਰਪਾ ਕੀਤੀ ਤਾਂ
ਤਿੰਨ ਸਗਲੀ ਬਾਤ ਸਵਾਰੀ।
ਉਹ ਆਪਣੇ ਆਪ ਹੀ ਸਾਰੇ ਕਾਰਜ ਸੌਰ ਜਾਂਦੇ ਹਨ। ਜਦੋਂ ਗੁਰੂ ਪ੍ਰਸੰਨ ਹੋਵੇ ਨਾ, ਅੱਜ ਇੱਥੇ ਆਪਾਂ ਬੈਠੇ ਹਾਂ ਨਾ, ਇੱਥੋਂ ਦੀ ਕਥਾ ਇਤਿਹਾਸ ਵੀ ਲਿਖੀ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਸੰਪਾਦਨ ਕਰਾਉਣ ਲੱਗੇ ਨੇ ਤੇ ਪਤਾ ਚੱਲਿਆ ਵੀ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਉਚਾਰੀ ਪ੍ਰਾਣ ਸੰਗਲੀ ਲੰਕਾ ਵਿੱਚ ਹੈ। ਇੱਥੋਂ ਦਾ ਕਥਾਵਾਚਕ ਉਹਦਾ ਨਾਮ ਨਿਤਾਨੰਦ ਲਿਖਿਆ ਹੈ, ਬਟਾਲੇ ਦਾ ਰਹਿਣ ਵਾਲਾ ਸੀ। ਕਹਿਣ ਲੱਗੇ ਵੀ ਤੂੰ ਲਿਆ ਸਿਆਣਾ ਹੈ। ਉਹ ਜਦੋਂ ਤੁਰੇ ਤੇ ਕਦੇ ਤੁਰੇ ਤੇ ਕਿਸੇ ਨੇ ਨਿਛ ਮਾਰਨੀ ਤੇ ਕਹਿਣਾ ਇਹ ਸਗਨ ਨਹੀਂ ਚੰਗਾ ਤੇ ਭਲਕੇ ਚੱਲਾਂਗੇ। ਕਦੇ ਤੁਰਨ ਲੱਗਣਾ ਤੇ ਬਿੱਲੀ ਆ ਗਈ ਤੇ ਕਹਿਣਾ ਅੱਜ ਨਹੀਂ ਚੱਲਣਾ, ਬਿੱਲੀ ਮੱਥੇ ਲੱਗ ਗਈ ਹੈ। ਕਦੇ ਤੁਰਨ ਲੱਗਣਾ ਤੇ ਬਾਲਣ ਦੀ ਪੰਡ ਮੱਥੇ ਲੱਗ ਗਈ ਤੇ ਕਹਿੰਦਾ ਅੱਜ ਨਹੀਂ ਚੱਲਣਾ। ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਪਿਆਰਿਆ ਤੈਨੂੰ ਡਿਊਟੀ ਲਾਈ ਤੇ ਤੂੰ ਬਹਾਨੇ ਬਣਾਈ ਜਾਣਾ। ਕਹਿਣ ਲੱਗਾ ਜੀ ਕਰਾਂ ਕਿ ਚੰਗੇ ਸਗਨ ਨਹੀਂ ਹੁੰਦੇ। ਤੇ ਕੋਲ ਭਾਈ ਪੈੜਾ ਸੀ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੇ, ਆਪਾਂ ਪੰਜਾਂ ਸਿੱਖਾਂ ਦਾ ਜ਼ਿਕਰ ਪੜ੍ਹਦੇ ਹਾਂ, ਭਾਈ ਪੈੜਾ, ਭਾਈ ਲੰਗਾ, ਬਾਬਾ ਵਿਧੀ ਚੰਦ, ਭਾਈ ਜੇਠਾ ਜੀ। ਉਹ ਕਹਿਣ ਲੱਗਾ ਪਾਤਸ਼ਾਹ ਇਹ ਗਿਆਨੀ ਬੰਦੇ ਨੇ, ਵਿਦਵਾਨ ਲੋਕ ਤੇ ਇਹਨਾਂ ਚੱਕਰਾਂ ਚ ਪਏ ਨੇ ਤੇ ਮੇਰੇ ਤੇ ਕਿਰਪਾ ਕਰੋ ਤੇ ਇੱਕ ਬੇਨਤੀ ਵੀ ਮੈਂ ਪ੍ਰਦੇਵ ਜਾਣਾ, ਥੋੜਾ ਬਹੁਤਾ ਮੈਨੂੰ ਖਰਚਾ ਦਿਓ। ਗੁਰਦੇਵ ਨੇ ਟਕਾ ਦਿੱਤਾ ਉਹਨੂੰ ਲੰਕਾ ਜਾਣ ਲਈ ਟਕਾ। ਉਹਦਾ ਨਾਂ ਸੀ ਪੈੜਾ, ਭਾਈ ਪੈੜਾ। ਤੇ ਉਹ ਪੰਡਤ ਸਾਡੇ ਵਰਗਾ ਕਹਿਣ ਲੱਗਾ ਭਲਿਆ ਪੁਰਸ਼ਾ ਟਕਾ ਲੈ ਲਿਆ ਤੇ ਭਲਾ ਲੱਗਾ ਕਿੱਥੇ ਹੈ। ਕਹਿਣ ਲੱਗਾ ਭਾਈ ਜੀ, ਪੰਡਿਤ ਜੀ, ਵੀਰ ਜੀ, ਤੁਹਾਨੂੰ ਇਹ ਟਕਾ ਜਾਪਦਾ ਤੇ ਮੈਨੂੰ ਜਾਪਦਾ ਵੀ ਗੁਰੂ ਪਾਤਸ਼ਾਹ ਨੇ ਮੈਨੂੰ ਲੋਕ ਪ੍ਰਲੋਕ ਦੀ ਸੰਪਤੀ ਦੇ ਦਿੱਤੀ ਹੈ। ਔਰ ਉਹ ਭਾਈ ਪੈੜਾ ਲੰਕਾ ਦੇ ਵਿੱਚੋਂ ਪ੍ਰਾਣ ਸੰਗਲੀ ਲੈ ਕੇ ਇੱਥੇ ਆਇਆ। ਇਹ ਵੱਖਰੀ ਗੱਲ ਹੈ ਵੀ ਗੁਰੂ ਪਾਤਸ਼ਾਹ ਨੇ ਉਹਨੂੰ ਵੇਖਿਆ ਤੇ ਵੇਖਿਆ ਵੀ ਇਹ ਗੁਰਮਤ ਮੁਤਾਬਕ ਨਹੀਂ ਜਾਂ ਇਹਦੇ ਚ ਕੋਈ ਦਖਲ ਅੰਦਾਜ਼ੀ ਹੈ, ਉਹਨੂੰ ਬਾਣੀ ਦਰਜ ਨਹੀਂ ਕੀਤਾ। ਕਹਿਣ ਦਾ ਭਾਵ ਹੈ ਵੀ ਸਾਡੇ ਧਰਮ ਦੇ ਵਿੱਚ ਸਾਰਿਆਂ ਤੋਂ ਵੱਡੀ ਹੈ ਗੁਰੂ ਦੀ ਕਿਰਪਾ। ਜਦੋਂ ਗੁਰੂ ਪ੍ਰਸੰਨ ਹੋਵੇ ਨਾ ਉਦੋਂ ਆਟੋਮੈਟਿਕਲੀ ਸਾਰੇ ਦੇ ਸਾਰੇ ਕਾਰਜ ਸੌਰ ਜਾਂਦੇ ਹਨ।
ਪ੍ਰਭ ਆਪਣਾ ਬਿਰਧ ਸਮਾਰਿਆ,
ਵਾਹਿਗੁਰੂ ਦਾ ਇੱਕ ਬਿਰਧ ਹੈ। ਬਿਰਧ ਕਹਿੰਦੇ ਨੇ ਅਸੂਲ ਨੂੰ, ਨਿਯਮ ਨੂੰ, ਕਿ ਜਿਹੜਾ ਵੀ ਉਹਨੂੰ ਚੇਤੇ ਕਰਦਾ ਉੱਥੇ ਬੋੜਦਾ। ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ। ਜਿੱਥੇ ਵੀ ਕਿਸੇ ਨੇ ਚੇਤੇ ਕੀਤਾ ਭਾਵੇਂ ਬੇਬੀ ਦਰੋਪਦੀ ਹੈ ਤੇ ਉਹਨੂੰ ਨੰਗੇ ਨਹੀਂ ਹੋਣ ਦਿੱਤਾ, ਭਾਵੇਂ ਬਾਬਾ ਪ੍ਰਹਲਾਦ ਉਹਨੂੰ ਸੜਨ ਨਹੀਂ ਦਿੱਤਾ, ਭਾਵੇਂ ਬਾਬਾ ਵਿਧੀ ਚੰਦ ਪੱਟੀ ਪੱਟ ਵਿੱਚ ਬੈਠਾ ਤੇ ਉਹਦਾ ਵਾਲ ਵਿੰਗਾ ਨਹੀਂ ਹੋਇਆ। ਸੋ ਕਹਿੰਦੇ ਨੇ ਭਾਈ ਇਹ ਪ੍ਰਭੂ ਦਾ ਬਿਰਧ ਹੈ, ਉਹਨੂੰ ਚੇਤੇ ਰੱਖੀਏ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ।
ਹਮਰਾ ਗੁਣ ਅਵਗੁਣ ਨਾ ਵਿਚਾਰਿਆ,
ਜਦੋਂ ਗੁਰਮੁਖੋ ਪ੍ਰਸੰਨ ਹੁੰਦਾ ਨਾ ਫਿਰ ਸਾਡੇ ਗੁਣ ਤੇ ਉਗਣ ਦੀ ਵਿਚਾਰ ਨਹੀਂ ਕਰਦਾ। ਜੇ ਆਪਾਂ ਆਖੀਏ ਨਾ ਵੀ ਆਪਣੇ ਗੁਣਾਂ ਕਰਕੇ ਗੱਲ ਬਣ ਜਾਂਗੇ ਤੇ ਭੁਲੇਖਾ ਸਾਨੂੰ। ਮੈਂ ਤਕਰੀਬਨ ਰੋਜ਼ ਬੇਨਤੀ ਕਰਦਾ ਗੁਰਮੁਖੋ ਪਾਠਾਂ ਦੀ ਗਿਣਤੀ ਤਾਂ ਕਰਾਂਗੇ, ਪਾਪ ਨਹੀਂ ਜੇ ਗਿਣੇ ਜਾਂਦੇ। ਬੜਾ ਪਾਠ ਕਰਦੇ ਆਪਾਂ, ਕਰਨਾ ਚਾਹੀਦਾ ਹੈ, ਲੇਕਿਨ ਸਾਡੇ ਪਾਠ ਦੀ ਗਿਣਤੀ ਹੋ ਸਕਦੀ ਪਰ ਪਾਪਾਂ ਦੀ ਨਹੀਂ ਜੇ ਹੋਣੀ। ਇਸ ਕਰਕੇ ਹੱਥ ਜੋੜ ਕੇ ਇੱਕੋ ਇਹ ਗੱਲ ਕਿਹਾ ਕਰੋ, ਪਾਤਸ਼ਾਹ ਹਮ ਅਪਰਾਧੀ ਸਦ ਭੂਲਦੇ, ਅਸੀਂ ਗੁਨਾਹਗਾਰੀ ਤੇ ਪੈਰ ਪੈਰ ਤੇ ਗਲਤੀ ਕਰਨਾ, ਸਾਨੂੰ ਮੁਆਫ ਕਰਦੀ। ਉਹੜਾ ਪਰਮਾਤਮਾ ਸਮਰੱਥ ਹੈ ਨਾ, ਹਮਰਾ ਗੁਣ ਅਵਗਣ ਨਾ ਵਿਚਾਰਿਆ, ਜਦੋਂ ਉਹ ਦਇਆ ਕਰਦਾ ਤੇ ਇਹ ਗਿਣਤੀ ਚ ਨਹੀਂ ਪੈਂਦਾ, ਉਹ ਗੁਣ ਤੇ ਉਗਣ ਦੀ ਵਿਚਾਰ ਨਹੀਂ ਕਰਦਾ।
ਗੁਰ ਕਾ ਸ਼ਬਦ ਭਇਓ ਸਾਖੀ,
ਗੁਰਮੁਖਾ ਗੁਰੂ ਦੇ ਉਪਦੇਸ਼ ਨਾਲ ਜੋੜੋ, ਇਹ ਤੇਰੀ ਸਾਖੀ ਗਵਾਹੀ ਦੇਗਾ, ਇਹ ਪ੍ਰਲੋਕ ਤੱਕ ਨੇੜੇ ਨਾਲ ਜਾਏਗਾ। ਆਪਣੇ ਗੁਰੂ ਦੀ ਮਰਿਆਦਾ ਮੁਤਾਬਕ ਆਪਾਂ ਨੂੰ ਹਦਾਇਤ ਹੈ ਵੀ ਆਪਾਂ ਰਾਤ ਨੂੰ ਸੌਣ ਲੱਗਿਆ ਕੀਰਤਨ ਸੁਰ ਦਾ ਪਾਠ ਕਰੀਏ। ਕਿਉਂ? ਉਹਦਾ ਭਾਵਨ ਹੈ ਵੀ ਆਪਾਂ ਰਾਤ ਨੂੰ ਸੌਣ ਲੱਗਿਆ ਜੋ ਕੀਰਤਨ ਸੁਰ ਦਾ ਪਾਠ ਕਰਾਂਗੇ ਨਾ ਤੇ ਸਾਡੀ ਸੁਰਤੀ ਸ਼ਬਦ ਵਾਲੇ ਪਾਸੇ ਚਲੀ ਗਈ। ਇਹ ਤਾਂ ਸਾਨੂੰ ਪਤਾ ਨਹੀਂ ਵੀ ਆਪਾਂ ਸਵੇਰੇ ਉੱਠਣਾ ਕਿ ਨਹੀਂ ਉੱਠਣਾ, ਇਹ ਨਹੀਂ ਆਪਾਂ ਨੂੰ ਪਤਾ ਵੀ ਸਵੇਰੇ ਉੱਠਣਾ ਕਿ ਨਹੀਂ ਉੱਠਣਾ। ਹੋ ਸਕਦਾ ਸੁੱਤੇ ਰੱਬ ਨੂੰ ਪਿਆਰੇ ਹੋ ਜਾਈਏ ਤੇ ਜੇ ਆਪਾਂ ਸੌਣ ਲੱਗੇ ਇਹ ਪੰਕਤੀਆਂ ਪੜਾਂਗੇ, ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਤੇ ਗੱਲ ਬਣ ਜਾਏਗੀ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੋਰੇ। ਇੱਕ ਨਿਮਰਤਾ ਆ ਗਈ, ਇੱਕ ਉਹਦੇ ਕੋਲ ਰਹਿਮਤ ਮੰਗ ਲਈ ਤੇ ਗੁਰਮੁਖੋ ਸੁੱਤਿਆਂ ਵੀ ਪ੍ਰਾਣ ਨਿਗੜ ਗਏ ਤੇ ਟਿਕਾਣੇ ਚਲੇ ਜਾਵਾਂਗੇ। इस करके मेरे पातशाह कहते ने गुरमुखा जेड़ा गुरु का शब्द है ना ये गवाही भरेगा।
तिन सगली लाज राखी,
जिन्हें भी तेरे चौकने गुरमुखा तेरी पत रख लेगा होता सी उदा। हुणे गुरु के रागी सिंह दरबार साहब कीर्तन कर रहे सन, रखे रखण हार आप उबारियन, गुर की पैरी पाए कार सवारियन। सो जेड़ा वो परिपूर्ण परमात्मा ना, जेड़े भी ओदे बन गए भावे को हिंदू है भावे को मुसलमान भावे को सिख भावे कोई भी है ना, वो सारिया की राखी करता है क्योंकि सारिया का सांझा एक दा नहीं।
बोलाया बोली तेरा
पातशाह कहते हे वाहगुरु तेरा बुलाया बोलदा हां,
तू साहेब गुणी गहेरा,
बड़ियाई तां कर रहे तू गुणा दा सागर है गहेरा दा भावन दा समुंदर, समुंदर दा अंत कोई नहीं। आपां बाणी च पढ़दे हां गुरसागर रतनी भरपूरे अमृत संत चुगे नहीं दूरे। जिवें उह समुंदर दे कंढे ते हंस रहिंदे ने ना, इसे प्रकार संतां रूपी हंस अठे पर गुरु की बाणी दी विचार करदे हन।
जप नानक नाम सच साखी,
गुरमुखा परमात्मा दा नाम बोलिया कर ए तेरी सच्चे दे दरबार विच उगाही भरेगा। जेडे कई गुरमुख प्यारे प्रचार कई संत महात्मा आम कथा कीर्तन करदिया कहिंदे बोलू जी वाहगुरु, उहदा टारगेट इको है कि साडी बिरती किते उस वाहगुरु नाल जुड़ जाए असी ओदे नाल अभेद हो जाइए।
अपने दास की पैज राखी,
जेडे ओदे दास हो गए ने ना उहनां दी गुरमुख उपत रखदा है। इसी गुरमुख हुक्मनामे की सूखम विचार अज साडे सिख इतिहास का एक बड़ा इतिहासक दिन है। वो की है, सरदार जस्सा सिंह रामगढ़िया ओदा आज जन्म दिहाड़ा है। सरदार जस्सा सिंह का जन्म जेड़ा मेरे पिंडा वाल खालड़ा है ना, खाले तो लेंदे पास एक पिंड इच्छो गिल है। जदों पैण की लड़ाई हुई ना ते कतर की लड़ाई, उदों ये नाम बड़ा प्रचलित सी, साडे नौजवान साडे गभरू देश दे फौजी इच्छो गिल नहर तक चले गए। उस इच्छोगल नहर उस इच्छोगल पिंड विच बाबे भगवान सिंह दे घर 1723 विच 5 मई नूं इस गुरु के लाल दा जन्म होया। ये गुरमुखो साडे बहुत वड्डा दुखांत है क्योंकि मर्द प्रधान देश है, बंदियां दा नां तां इतिहास विच मिलदा पर बीबियां दा नां नहीं। जदके मां तो बिना बंदा मान बन ही नहीं सकता, मां बंदे दे जीवन विच एक अहम वड्डी हिस्सा है। मैं हुणे गल कीती पंचम पातशाह दी, आपां कहिंदे गुरु अर्जन देव रब है, ते गुरु अर्जन देव रब ने भी आख्या भी मेरी मां भानी दी सीस करके मैं इत्थे पहुंचिया। गुरु अर्जन देव तो वड्डी कोई हस्ती नहीं, और ये किसी कवि ज्ञानी की कार नहीं। गुरु अर्जन देव सच्चे पातशाह ने गुरबाणी च भाई गुरदास जी कोलों लिखवाया है, कहिंदे मेरी मां भानी ने आख्या पूता माता की सीस निमक न बिसरो तुमको हर हर सदा भजो जगदीश। मेरी मां ने आख्या पुत अर्जन तेनू रब ना भुले, ते मां दी सीस विच किन्नी ताकत है। ओ मां भानी दा लाडला गुरु अर्जन देव तत्ती तवी ते बैठ के भी कहिंदा तेरा किया मीठा लागे। ये लफ्ज मैनू क्यों कहना पिया, भई जस्सा सिंह जी दे पिता दा नाम दर्ज है पर उस महान गुरु के लाल दी मां दे नां दा जिक्र नहीं। साडी कमजोरी है, हर थां आपां बंदियां दी गल करदे आं पर मां ना ना होवे ते बंदा मान नहीं बन सकदा। तुसी बहुत सारा लम्मा चौड़ा इतिहास पढ़ो, औरत जाति दा साडे समाज विच एक अहम हिस्सा, भावें होर भी बेअंत उदाहरणां ने जिवें ध्रुव दी मां रौह विचार। इन्हां नूं गुरसिखी दी दात अपने घर चों मिली। इहदे दादा बाबा अरदास सिंह जी ने कलगीधर पातशाह दे पावन कर कलमां तो आनंदपुर साहब जाके अमृत छकिया सी। इह खानदानी इन्हां दे घर सिखी सी, खानदानी दादे तो इन्हां दे घर गुरमत आई अमृत छकिया उन्हां। समय दी रंग जदों साडे सिख पंथ ते बड़ा संकट दा समां सी, इस गुरु के लाल विच विशेष वाधा आए सी, ਇਹ ਗੁਰੂ ਕੀ ਬਾਣੀ ਦੇ ਨਾਲ ਕਦੇ ਟੁੱਟਦਾ ਨਹੀਂ ਸੀ। ਜਦੋਂ 1749 ਦੇ ਵਿੱਚ ਨਾਦਰ ਸ਼ਾਹ ਨੇ ਸਾਡੇ 'ਤੇ ਹਮਲਾ ਕੀਤਾ, ਜਦੋਂ ਤਖ਼ਤੇ ਤੋਂ ਲਗਾਇਆ ਨਾ ਇੱਥੋਂ ਦਿੱਲੀਓਂ ਤਖ਼ਤੇ ਤੋਂ ਜਿੱਥੇ ਸ਼ਾਹਜਹਾਂ ਬਹਿੰਦਾ ਹੁੰਦਾ ਸੀ, ਉਸ ਘਲੂਘਾਰੇ ਦੇ ਵਿੱਚ ਇਹਦਾ ਪਿਤਾ ਸ਼ਹੀਦ ਹੋ ਗਿਆ, ਬਾਬਾ ਭਗਵਾਨ ਸਿੰਘ। ਔਰ ਜਿਹੜਾ ਸੰਘਾਣੀਆਂ ਮਿਸਲ ਹੈ ਉਦੋਂ ਦਾ ਮੁਖੀ ਸੀ ਨੰਦ ਸਿੰਘ, ਉਹਦੇ ਨਾਲ ਇਹ ਜਥੇ ਵੀ ਸ਼ਾਮਲ ਹੋ ਗਿਆ, ਪਰ ਇਹਦਾ ਮਨ ਅਜੇ ਟਿਕਾ ਨਹੀਂ, ਟਿਕਿਆ ਨਹੀਂ। ਇਹਦੇ ਮਨ ਵਿੱਚ ਅਗਾਂਹ ਹੋਣ ਦੀ ਭਾਵਨਾ ਹੈ, ਅਗਾਂਹ ਹੋਣ ਦੀ। ਦੋ ਤਰ੍ਹਾਂ ਦੇ ਸਿੱਖ ਆਪਾਂ ਕਹਿੰਦੇ, ਇੱਕ ਮਿਲਵਰਤਣੀਏ, ਇੱਕ ਸਖ਼ਤ ਸੁਭਾਅ ਦੇ। ਮਿਲਵਰਤਣੀ ਦਾ ਭਾਵ ਹੁੰਦਾ ਵੀ ਸਰਕਾਰ ਨਾਲ ਮਿਲਣਾ, ਮਿਲ ਕੇ ਰੱਖਣਾ, ਪਰ ਆਪਣੇ ਸਿਧਾਂਤ ਤੇ ਕਾਇਮ ਰੱਖਣਾ। ਮਿਲਵਰਤਨ ਮਾੜਾ ਨਹੀਂ, ਪਰ ਮਿਲਵਰਤਨ ਕਰਕੇ ਆਪਣੀ ਕੌਮ ਨਾਲ ਘਾਤ ਕਰਨਾ, ਇਹ ਵੱਡਾ ਸਭ ਤੋਂ ਗੁਨਾਹ ਹੈ। ਸਰਕਾਰ ਨਾਲ ਮਿਲਣਾ ਕੋਈ ਪਾਪ ਨਹੀਂ। ਮੈਂ ਇਹ ਉਦਾਹਰਨ ਤਾਂ ਹੁਣ ਕਹਿੰਦਾ, ਕਈਆਂ ਨੇ ਕਹਿਣਾ ਗਿਆ ਨਹੀਂ, ਹੁਣ ਤੂੰ ਉੜਕੇ ਆਇਆ। ਮੈਂ ਉੜਕੇ ਨਹੀਂ ਆਇਆ, ਸਾਡੀ ਕੌਮ ਦੇ ਇਤਿਹਾਸ ਪੜ੍ਹੀਏ। ਬਾਬਾ ਸ਼ਵੇਗ ਸਿੰਘ ਸਰਕਾਰ ਨਾਲ ਮਿਲਵਰਤਨ ਕਰਦਾ ਸੀ, ਸ਼ਵੇਗ ਸਿੰਘ ਜੰਬਰ ਜਿਹੜਾ ਸ਼ਹੀਦ ਹੋਇਆ। ਜਕਰੀਆ ਖਾਨ ਨਾਲ ਉਹਨੇ ਇਕੱਠੀ ਵਿਦਿਆ ਪੜ੍ਹੀ, ਔਰ ਜਦੋਂ ਭਾਈ ਤਾਰੂ ਸਿੰਘ ਨੇ ਆਖਿਆ ਨਾ ਵੀ ਜੁੱਤੀ ਨਾਲ ਅੱਗੇ ਖੜਨਾ, ਤੇ ਉਹਨੂੰ ਬੰਨ ਪੈ ਗਿਆ, ਤੇ ਉਹ ਕਹਿਣ ਲੱਗਾ ਵੀ ਤੂੰ ਸਿੰਘ ਹੈ ਤੇ ਮੇਰਾ ਮਿੱਤਰ ਹੈ ਤੇ ਮੇਰੀ ਮਦਦ ਕਰ। ਇਹ ਕਾਨੂੰਵਾਨ ਦੇ ਸ਼ੰਭ ਵਿੱਚ ਗਿਆ ਸਰਦਾਰ ਸ਼ਵੇਗ ਸਿੰਘ, ਉਹਨਾਂ ਪਹਿਲਾਂ ਤਨਖਾਹ ਲਈ, ਕਹਿਣ ਲੱਗਾ ਮੈਨੂੰ ਤਨਖਾਹ ਮੈਨੂੰ ਮਨਜ਼ੂਰ ਹੈ, ਪਰ ਜਿਹੜੇ ਕਾਂਬਲੀਆਂ ਕਹਿਣ ਲੱਗੇ ਵੀ ਭਾਈ ਤਾਰੂ ਸਿੰਘ ਦਾ ਛਿੱਤਰ ਸਿਰ ਚ ਮਾਰ ਤੇ ਪਿਸ਼ਾਬ ਆ ਜਾਏਗਾ। ਪਰ ਜਦੋਂ ਮੌਕਾ ਆਇਆ ਨਾ, ਉਸ ਭਾਈ ਸ਼ਵੇਗ ਸਿੰਘ ਨੇ ਆਪਣੇ ਪੁੱਤਰ ਦੇ ਸਮੇਤ ਇੱਕੇ ਦਿਨ ਪਿਓ ਪੁੱਤ ਇਕੱਠੇ ਚਰਖੜੀ ਤੇ ਚੜੇ। ਸਰਕਾਰ ਨਾਲ ਮਿਲਵਰਤਨ ਹੈ, ਪਰ ਧਰਮ ਤੋਂ ਪਾਸੇ ਨਹੀਂ ਹੋਏ। ਇਸ ਕਰਕੇ ਜੇ ਆਪਾਂ ਮਿਲਵਰਤਨ ਕਰਦੇ ਹਾਂ ਕੋਈ ਮਾੜੀ ਬਾਤ ਨਹੀਂ, ਲੇਕਿਨ ਮਿਲਵਰਤਨ ਕਰਦਿਆਂ ਦਿੱਲੀ ਦੇ ਮਗਰ ਲੱਗ ਕੇ ਅਕਾਲ ਤਖ਼ਤ ਨੂੰ ਪਿੱਛਾ ਨਾ ਕਰੋ, ਅਕਾਲ ਤਖ਼ਤ ਨੂੰ ਕੰਨ ਨਾ ਕਰੋ। ਸਾਨੂੰ ਅਸੀਂ ਅਕਾਲ ਤਖ਼ਤ ਤੋਂ ਸੇਧ ਲੈਣੀ ਹੈ। ਇੱਥੇ ਤੁਸੀਂ ਕਹਿਣਾ ਵੀ ਸ਼ਾਇਦ ਗਿਆਨੀ ਜੀ ਤੁਹਾਨੂੰ ਕਿਸੇ ਨੇ ਆਖਿਆ, ਅਸੀਂ ਅਕਾਲ ਤਖ਼ਤ ਨੂੰ ਮੰਨਦੇ ਹਾਂ। ਉੱਥੇ ਜੇ ਕੋਈ ਮੇਰੇ ਵਰਗਾ ਵਿਅਕਤੀ ਡਿਊਟੀ ਦਿੰਦਾ ਤੇ ਉਹਦੇ ਤੋਂ ਗਲਤੀ ਹੋ ਗਈ, ਉਹ ਵਿਅਕਤੀ ਸਾਡਾ ਗੁਰੂ ਨਹੀਂ, ਆਪਾਂ ਮੁੜ ਕੇ ਉਹਦੇ ਪਿੱਛੇ ਪੈ ਜਾਂਦੇ। ਅਸੀਂ ਮੰਨਦੇ ਹਾਂ ਗੁਰੂ ਪਾਤਸ਼ਾਹ ਨੂੰ, ਅਸੀਂ ਮੰਨਦੇ ਹਾਂ ਅਕਾਲ ਤਖ਼ਤ ਨੂੰ। ਜੇ ਕੋਈ ਵਿਅਕਤੀ ਹੈ ਤੇ ਸਮੇਂ ਨਾਲ ਕੀਤੀ ਦਾ ਫਲ ਭੋਗੇਗਾ ਉਹ। ਇਸ ਪਾਸੇ ਮੈਂ ਨਾ ਜਾਵਾਂ। ਗੁਰਮੁਖੇ ਨੇ ਤਰੱਕੀ ਕੀਤੀ ਤੇ ਅਦੀਨਾ ਬੇੜਾ ਜਲੰਧਰ ਦਾ ਸੂਬਾ ਸੀ ਨਾ, ਉਹਦੇ ਕੋਲ ਇਹਨੇ ਡਿਊਟੀ ਕਰ ਲਈ ਤੇ ਨਾਲ ਦੇ ਸਿੰਘ ਕਹਿਣ ਲੱਗੇ, ਜੱਸਾ ਸਿੰਘ ਹੁਣ ਕਿਵੇਂ ਫੜਾਂ ਬੜੀਆਂ ਮਾਰਦਾ ਸਿੰਘ ਤੇ ਹੁਣ ਉਧਰ ਜਾ ਰਹੇ ਆ। ਕਹਿਣ ਲੱਗਾ ਕੋਈ ਗੱਲ ਨੀ, ਮੌਕਾ ਹੈ ਤੇ ਪਤਾ ਚੱਲੇਗਾ ਉਦੋਂ। ਗੁਰਮੁਖੋ, ਸਾਡੇ ਵਡੇਰਿਆਂ ਨੂੰ ਇਸ ਅੰਮ੍ਰਿਤਸਰ ਤੇ ਘੇਰਾ ਪੈ ਗਿਆ। 4 ਮਹੀਨੇ ਘੇਰੇ ਵਿੱਚ ਸਾਡੇ ਵਡੇਰਿਆਂ ਨੇ ਮੁਕਾਬਲਾ ਕੀਤਾ ਸਰਕਾਰ ਦਾ, 4 ਮਹੀਨੇ। ਇਹ ਨਹੀਂ ਵੀ ਜਿਹੜਾ ਕਹਿੰਦੇ ਨੇ ਵੀ ਅਕਾਲ ਤਖ਼ਤ ਤੇ ਹਮਲਾ ਹੋਇਆ ਤੇ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਸ਼ਵੇਕ ਸਿੰਘ ਲੜੇ, ਇੱਥੇ ਪਹਿਲਾਂ ਤੋਂ ਘੇਰੇ ਪੈਂਦੇ ਆਏ ਨੇ ਔਰ ਗੁਰੂ ਕੇ ਲਾਲ ਇੱਥੇ ਕੁਰਬਾਨੀਆਂ ਕਰਦੇ ਆਏ ਨੇ। ਜੇ ਸੰਤ ਜਰਨੈਲ ਸਿੰਘ ਇੱਥੇ ਆਇਆ ਨਾ ਤੇ ਸਾਡੇ ਵਡੇਰਿਆਂ ਨੂੰ ਪਹਿਲਾਂ 4 ਮਹੀਨੇ ਇੱਥੇ ਘੇਰਾ ਪਿਆ ਰਿਹਾ। ਪਰ ਇਹ ਕਹਾਵਤ ਹੈ, ਬਲੱਡ ਇਜ ਥਿਕਰ ਦੈਨ ਵਾਟਰ, ਆਪਣਾ ਆਪਣਾ ਤੇ ਬਗਾਨਾ ਬਗਾਨਾ। ਕੁਝ ਸਮੇਂ ਵਾਸਤੇ ਕਹਿਣ ਲੱਗੇ ਵੀ ਜੱਸਾ ਸਿੰਘ ਪਾਸੇ ਹੋ ਜਾ, ਤੂੰ ਉਧਰ ਚਲਾ ਗਿਆ। ਕਹਿਣ ਲੱਗਾ ਭਰਾ ਤੁਸੀਂ ਮੇਰੇ ਤੇ ਮੈਂ ਤੁਹਾਡਾ। ਇਹਨੇ ਚਿੱਠੀ ਲਿਖੀ ਉੱਪਰ ਦੀ ਨਾਲੇ ਤੀਰ ਨਾਲ ਸੁੱਟੀ ਤੇ ਕਹਿਣ ਲੱਗਾ ਭਰਾਓ ਮੈਂ ਫੇਰ ਵੀ ਤੁਹਾਡਾ, ਤੁਸੀਂ ਮੇਰੇ ਹੋ ਤੇ ਮੈਂ ਤੁਹਾਡੇ ਕੋਲ ਆ ਜਾ। ਉਹ ਕਹਿੰਦੇ ਜੀ ਆਇਆਂ ਨੂੰ, ਨਹੀਂ ਤਾਂ ਸਾਡੇ ਵਰਗਾ ਕਹਿਣਾ ਸੀ ਉਧਰ ਗਿਆ ਭਰਾ ਹੋ ਜਾ। ਨਾ ਨਾ, ਇਹਨੂੰ ਸੋਚੋ। ਕਹਿਣ ਲੱਗੇ ਜੀ ਆਇਆਂ ਨੂੰ ਸਰਦਾਰ ਦੱਸਾ ਸਿੰਘ ਰਾਮਗੜੀਏ ਨੇ ਅਦੀਨਾ ਬੇਗ ਦੀ ਪਰਵਾਹ ਨਹੀਂ ਕੀਤੀ, ਪਰ ਫਿਰ ਵੀ ਆਪਣੇ ਨਾਲ ਆ ਗਿਆ ਔਰ ਇੱਥੇ ਆ ਕੇ ਉਸ ਗੁਰੂ ਕੇ ਲਾਲ ਨੇ ਤੁਰਕਾਂ ਦਾ ਮੁਕਾਬਲਾ ਕੀਤਾ ਔਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨਾਮ ਤੇ ਉਹਨੇ ਕਿਲ੍ਹਾ ਬਣਾਇਆ ਔਰ ਉੱਥੋਂ ਇਹਦੇ ਨਾਮ ਨਾਲ ਜੁੜਿਆ ਰਾਮਗੜੀਆ। ਧੰਨ ਗੁਰੂ ਕਾ ਸਿੱਖ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ। ਕਹਿਣ ਲੱਗਾ ਮਿੱਤਰੋ ਤੁਸੀਂ ਮੇਰੇ ਹੋ, ਮੈਂ ਤੁਹਾਡਾ ਭਰਾ, ਮੈਂ ਅੰਤਮ ਸਵਾਸ ਤੱਕ ਗੁਰੂ ਰਾਮਦਾਸ ਪਾਤਸ਼ਾਹ ਦੇ ਕਿਲ੍ਹੇ ਲਈ ਆਪਣੀ ਕੁਰਬਾਨੀ ਕਰਾਂਗਾ ਅੰਤਮ ਸਵਾਸ ਤੱਕ। ਇਸ ਕਰਕੇ ਉਸ ਗੁਰੂ ਕੇ ਲਾਲ ਦੇ ਨਾਲ ਲੱਗਾ ਜੇ ਰਾਮਗੜੀਆ, ਜੱਸਾ ਸਿੰਘ ਰਾਮਗੜੀਆ। ਔਰ ਇੱਥੇ ਬਸ ਨਹੀਂ, ਜਦੋਂ ਜੰਗਾਂ ਹੋਈਆਂ ਇਹਨੇ ਸ਼ੁਗਰ ਚੱਕੀਆ ਮਿਸਲ ਦੀ ਮਦਦ ਕੀਤੀ। ਕਨਈਆ ਗੁਰਬਖਸ਼ ਸਿੰਘ ਤੇ ਜੈਦ ਸਿੰਘ ਮਾਰੇ ਗਏ, ਇਹ ਮਾਨ ਸਿੰਘ ਦੇ ਨਾਲ ਰਿਹਾ ਔਰ ਸਮੇਂ ਦੇ ਨਾਲ ਇਹਨੇ ਜਿਹੜਾ ਦਸੂਹਾ ਟਾਂਡਾ ਹੁਸ਼ਿਆਰਪੁਰ ਇਹ ਸਾਰੇ ਇਲਾਕਿਆਂ 'ਤੇ ਇਹਨੇ ਕਬਜ਼ਾ ਕਰ ਲਿਆ ਅਤੇ ਉੱਥੋਂ ਟੈਕਸ ਲੈਂਦਾ ਰਿਹਾ। ਔਰ ਜਿਹੜਾ ਕਹਿੰਦੇ ਨਾ ਹਿਮਾਚਲ ਪਰਾਂ ਸਾਨੂੰ ਪੱਟ ਕੇ ਦੇ ਦਿੱਤਾ ਨਾ, ਇਸ ਹਿਮਾਚਲ 'ਤੇ ਜੱਸਾ ਸਿੰਘ ਰਾਮਗੜੀ ਨੇ ਕਦੇ ਰਾਜ ਕੀਤਾ ਜੇ ਦਿੱਲੀ ਵਾਲਿਓ ਨੋਟ ਕਰ ਲਓ, ਤੁਸੀਂ ਪੰਜਾਬ ਵੱਢਿਆ ਨਾ, ਇਹ ਜੱਸਾ ਸਿੰਘ ਰਾਮਗੜੀਏ ਦੇ ਇਲਾਕੇ ਦਾ ਇੱਕ ਹਿੱਸਾ ਹੈ ਕਾਂਗੜ ਹਿਮਾਚਲ, ਇੱਥੇ ਗੁਰੂ ਕੇ ਪਿਆਰੇ ਨੇ ਰਾਜ ਕੀਤਾ, ਸਮਾਂ ਆਪਣੀ ਚਾਲ ਚੱਲਿਆ। 80 ਸਾਲ ਦੀ ਉਮਰ ਦੇ ਵਿੱਚ 20 ਜਨਵਰੀ ਨੂੰ, ਮਾਫ ਕਰਨਾ 20 ਅਪ੍ਰੈਲ ਨੂੰ ਹਰਗੋਬਿੰਦਪੁਰ ਸਾਹਿਬ ਦੇ ਕਿਲ੍ਹੇ 'ਚ ਇਸ ਗੁਰੂ ਕੇ ਲਾਲ ਨੇ ਸਰੀਰ ਤਿਆਗਿਆ। ਔਰ ਇਹਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਸਿੰਘਪੁਰਾ ਨਾਮ ਦਾ ਕਿਲ੍ਹਾ ਬਣਾਇਆ। ਔਰ ਖਾਸ ਕਰਕੇ ਮੈਂ ਇਹਦੇ ਜੀਵਨ ਤੋਂ ਇੱਕ ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹੁੰਦਾ ਜੋ ਪੜ੍ਹਿਆ ਮੈਂ ਅੱਜ ਤੋਂ ਕੁਝ 40-45 ਸਾਲ ਪਹਿਲਾਂ ਕਿਸੇ ਪੁਸਤਕ ਵਿੱਚ, ਉਹ ਪੁਸਤਕ ਮੇਰੇ ਕੋਲ ਅੱਜ ਹੈ ਨਹੀਂ। ਆਪਾਂ ਕਈ ਵਾਰ ਆਪਣੇ ਸੁੱਖ ਲਈ ਭਰਾ ਦੇ ਨਾਲ ਪਾੜ ਜਾਂਦੇ ਹਾਂ, ਇਹਦੇ ਭਰਾਵਾਂ ਨੇ ਜੱਸਾ ਸਿੰਘ ਆਲੂਵਾਲੀਓ ਨੂੰ ਇੱਕ ਵਾਰ ਫੜ ਕੇ ਲੈ ਗਏ। ਇਹ ਕਿਤੇ ਬਾਹਰ ਗਿਆ ਅਤੇ ਕਹਿਣ ਲੱਗੇ ਭਾਊ ਲੈਂਦਾ ਜੱਸਾ ਸਿੰਘ ਆਲੂਵਾਲੀਆ। ਇਹਨੇ ਹੱਥ ਜੋੜ ਕੇ ਆਖਿਆ ਮੇਰੇ ਭਰਾਵਾਂ ਦੀ ਗਲਤੀ, ਭਰਾ ਭਰਾ ਹੁੰਦੇ ਨੇ। ਔਰ ਇਹਨੇ ਘੋੜੇ ਤੇ ਸਰੋਪਾ ਦੇ ਕਰਕੇ ਜੱਸਾ ਸਿੰਘ ਆਲੂਵਾਲੀਓ ਨੂੰ ਵਿਦਾ ਕੀਤਾ। ਇਹਦੇ 'ਚ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਕੋਲ ਬਰਾਈ, ਵੀ ਆਪਾਂ ਫੇਰ ਵੀ ਆਪਣੇ ਹਾਂ, ਜੇ ਕਿਸੇ ਆਪਣੇ ਕੋਲੋਂ ਕੋਈ ਕਮਜ਼ੋਰੀ ਹੋ ਜਾਂਦੀ ਹੈ ਨਾ, ਉਹਨੂੰ ਆਪਣਾ ਜਾਣ ਕੇ ਉਹਦੀ ਢਲਿਆਈ ਨੂੰ ਪਾਸੇ ਕਰਕੇ ਅਤੇ ਉਹਨੂੰ ਜੱਫੀ ਪਾ ਕੇ ਮਿੜੀਏ। ਇਹ ਮੈਂ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਜੀਵਨ 'ਚੋਂ ਤੁਹਾਨੂੰ ਬੇਨਤੀ ਕਰਦਾ। ਗੁਰੂ ਸਾਡੇ 'ਤੇ ਕਿਰਪਾ ਕਰੇ ਜਿਹੋ ਜਿਹਾ ਜੀਵਨ ਉਸ ਗੁਰੂ ਕੇ ਲਾਲ ਜੱਸਾ ਸਿੰਘ ਰਾਮਗੜੀਏ ਦਾ ਸੀ। ਔਰ ਉਹ ਆਪਣੇ ਆਪ ਨੂੰ ਅੱਠੇ ਪਰ ਗੁਰੂ ਕੀ ਬਾਣੀ ਨਾਲ ਜੋੜੀ ਰੱਖਦਾ। ਔਰ ਇੱਥੇ ਬਸ ਨਹੀਂ, ਇਹ ਜੱਸਾ ਸਿੰਘ ਰਾਮਗੜੀਏ ਦੇ ਪੁੱਤਰ ਜੋਧ ਸਿੰਘ ਨੇ ਬਾਬੇ ਅਟਲ ਦੀ ਬੜੀ ਸੇਵਾ ਕੀਤੀ ਜੇ, ਔਰ ਉਹਦੀ ਸਮਾਧ ਬਾਬੇ ਅਟਲ ਰਾਏ ਦੇ ਇਸ ਅਸਥਾਨ 'ਤੇ ਵੀ ਹੈ। ਉਹ ਜੱਸਾ ਸਿੰਘ ਰਾਮਗੜੀ ਦਾ ਪੁੱਤ ਸੀ, ਸਰਦਾਰ ਜੋਧ ਸਿੰਘ। ਗੁਰੂ ਬਾਬਾ ਸਾਡੇ 'ਤੇ ਦਇਆ ਕਰੇ। ਹੁਣ ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਮਾਫ਼ੀ। ਹਾਂਜੀ,
ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।